دوہرا ایک دن چڑھو شکار کو نورنگ دشت بسال پٹھو حکارن دوت کو لیاؤ ترت اس کال.
واہگرو جی کا خالصہ واہگرو جی کی فتح. پرم ستکار یوگ سنمان یوگ گرو کا خاص روپ گرو خالصہ سات سنگت وڈے پاگ ہن نویں پاتشاہ تلک جنجو دے راکھے تن گرو تیگ بہادر صاحب جی مہاراج جی دے پوتر استھان گردوارا شری دوپ نوارن صاحب دے پوتر پاون دربار اندر دساں پاتشاہیاں دی جاگ دی جوت ستگر بانی پرکھ پرکھوتم بانی سوچت لاوے گو گربانی سنت میرا من دربیا من پینا نک کریا وے گو. ایسے ستگرو تن تن شری گرو گرنتھ صاحب جی مہاراج جی دے پاون پوتر چرنا کملا چ سندھیا سمے دے سجے ہوئے دیوانا چ حاضریاں بھر کے اکتر ہو کے نتا پرتی ستگران دا پاون پوتر اتہاس بڑی شردا بھاونا تے ستکار نال سربن کر رہے بابا رام رائے جی جو دلی چ بادشاہ اورنگزیب نال مل کے عظمتاں تے کراماتاں پرگٹ کر کے بخا رہے ہن اورنگزیب دے جننے ساتھی قاضی مولوی نے ملانے نے سب بابا رام رائے جی نال ایرکھا دویش رکھدے نے دویش ہردے چ رکھ کے انہاں نے سری جپ جی صاحب دی بانی پڑھی ہے ترک برسی رکھ کے انہوں نے پاتالا پاتال لکھ آگاسا آگاس کی جو پنکتی آئے دے تے کنتو کیتا ہے کہ کیویں ہو سکتا ہے ساڈے حضرت محمد پیغمبر نے صرف سات پتال تے سات آکاش لکھے دے چودہ طبقوں کی گل کرتے ہیں پر گرو نانک پاتشاہ نے اتے لکھاں پتال تے لکھاں آکاشاں دا ذکر کیتا ہے ایسا کیوں اورنگزیب نو جان بوجھ کے پٹی پڑھا کے او دے کولوں اے بچن کوایا. بابا رام رائے جی نے آخیا کہ سوال ایک بار بغداد دے پیراں نے بھی گرو نانک صاحب نو کیتا سی تو جگت گرو گرو نانک پاتشاہ جی مہاراج جی نے انہاں پیراں دے من دا سنسا نورت کیتا اکھاں بند کروا کے انہاں نو لکھاں پتالاں تے لکھاں آکاشاں دے درشن کروائے سن. کہ کہن لگے جے ایدا لکھاں پتال تے لکھاں آکاش نے پھر دوجے آکاش وچ دوسرا چندرما چڑھیا ہوئے گا جویں اس آکاش وچ چندرما چڑھیا اسی طرح دوجے آکاش وچ بھی دوجا چندرما ہونا چاہیے تے او بھی سانو وکھاؤ جے ہے. تو بابا رام رائے جی نے اس وقت اپنی کلا نو پرگٹ کردیا ہویا پورنماشی دی رات سی آکاش وچ دوسرا چندرما بھی چڑھا کے وکھا دتا. دوسرا چندرما بھی ویکھ کے سارے حیران ہو گئے. ایک چندرما تاں چڑھیا ویکھیا ہی پورنماشی دا نال دوسرا چندرما ہے. جنہیں بھی ویکھیا سب حیران ہو گئے اس طرح کیویں ہو سکدا ہے کہ کدھاں دی کرامات کس طرح دی عظمت ہے جو سمجھ نہیں آ رہی. تو اس وقت پرکار نال کچھ دن بتیت ہوئے. ایک دن اورنگزیب کہن لگا جی دسو میرے کول کنا خزانہ توشے خانے وچ کتھے کتھے میرا خزانہ پیا ہے. بابا رام رائے جی نے اورنگزیب دے نال جا کے جتھے جتھے دا روپیہ پیسہ پیا سی جس جس جگہ دے اتے نے اپنی شرفیاں جا تن دبیا ہویا سی ہیرے موتی دبے ہوئے سن کلی کلی جگہ دا جا کے ٹکانا بابا رام رائے جی نے دس دتا بھی اس جگہ تے بھی تیرا پیسہ دبیا ہویا ہے اور گنتی بھی کر کے دسی بھی اتنا پیسہ ہے تیرے پاس اینا تیرے پیو دادے دا اکٹھا کیتا ہویا اینا توں اکٹھا کر کے رکھیا ہویا ہے. اس طرح ویکھ کے اورنگزیب بڑا حیران ہویا کہ تا اس طرح دس رہے نے جویں ادیاں اکھاں دے سامنے سارا پیسہ روپیہ رکھیا ہووے. اے بڑی وڈی عظمت ہے بڑی وڈی کرامات ہے. تو اس وقت اورنگزیب بابا رام رائے جی دا کچھ شردالو بھی بن گیا ਸਾਰੇ ਦਿੱਲੀ ਨਗਰ ਦੇ ਵਿਚ ਬਾਬਾ ਰਾਮ ਰਾਏ ਜੀ ਦੀ ਉਪਮਾ ਪ੍ਰਗਟ ਹੁੰਦੀ ਹੈ। ਸੈਂਕੜਿਆਂ ਦੀ ਗਿਣਤੀ ਵਿਚ ਲੋਕ ਆ ਕੇ ਬਾਬਾ ਰਾਮ ਰਾਏ ਜੀ ਨੂੰ ਨਮਸਕਾਰਾਂ ਕਰ ਰਹੇ ਨੇ, ਕੋਈ ਭੇਟਾਵਾਂ ਭੇਟ ਕਰਦਾ ਹੈ, ਕੋਈ ਕੁਝ ਭੇਟ ਕਰਦਾ ਹੈ। ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਦੀ ਪੂਜਾ ਸਾਰੇ ਦਿੱਲੀ ਨਗਰ ਵਿਚ ਹੋ ਰਹੀ ਹੈ। ਜਿੱਥੇ ਪੂਜਾ ਕਰਨ ਵਾਲੇ ਨੇ ਉਥੇ ਈਰਖਾ ਤੇ ਦਵੈਸ਼ ਕਰਨ ਵਾਲੇ ਵੀ ਹਨ। ਔਰੰਗਜ਼ੇਬ ਦੇ ਜਿਹੜੇ ਪੱਖੀ ਹਮਾਇਤੀ ਨੇ ਉਹ ਦਵੈਸ਼ ਵੀ ਰੱਖਦੇ ਨੇ, ਦਵੈਸ਼ ਰੱਖ ਕੇ ਕੋਈ ਨਾ ਕੋਈ ਇਸ ਪ੍ਰਕਾਰ ਦੀ ਕਰਾਮਾਤ ਵੇਖਣਾ ਚਾਹੁੰਦੇ ਨੇ। ਆਓ, ਬਾਬਾ ਰਾਮ ਰਾਏ ਜੀ ਜਿਵੇਂ ਹੋਰ ਵੀ ਕੁਝ ਕਰਾਮਾਤਾਂ ਵਿਖਾ ਰਹੇ ਨੇ, ਸਰਵਣ ਕਰੀਏ। ਗੁਰੂ ਹਰਿਰਾਏ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਕੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਚੜਿਓ ਸ਼ਿਕਾਰ ਕੋ, ਨੌਰੰਗ ਦੁਸ਼ਟ ਵਿਸਾਲ।
ਇੱਕ ਦਿਨ ਨੌਰੰਗਾ ਜੋ ਬੜਾ ਦੁਸ਼ਟ ਬਿਰਤੀ ਦਾ ਮਾਲਕ ਹੈ, ਬਹੁਤ ਹੀ ਜ਼ਿਆਦਾ ਭਿਆਨਕ ਤੇ ਕਰੂਰ ਬਿਰਤੀ ਹੈ ਨੌਰੰਗੇ, ਤੇ ਆਪਣੀ ਕਰੂਰ ਬਿਰਤੀ ਦਾ ਇਹਦਾ ਸਬੂਤ ਹੈ ਵੀ ਇਹਨੇ ਕਿੰਨੇ ਮਹਾਂਪੁਰਖਾਂ ਸਾਧੂਆਂ ਨੂੰ ਦੁੱਖ ਦਿੱਤਾ, ਕਿੰਨੇ ਕੁ ਗੁਰਮੁਖਾਂ ਨੂੰ ਸ਼ਹੀਦ ਕੀਤਾ। ਤੋ ਨੌਰੰਗਾ ਜੋ ਬੜਾ ਦੁਸ਼ਟ ਹੈ, ਇੱਕ ਦਿਨ ਸ਼ਿਕਾਰ ਖੇਡਣ ਵਾਸਤੇ ਚੜਿਆ ਹੈ।
ਪਟਿਓ ਹਕਾਰਨ ਦੂਤ ਕੋ, ਲਿਆਓ ਤੁਰਤ ਇਸ ਕਾਲ।
ਇੱਕ ਦਿਨ ਸ਼ਿਕਾਰ ਖੇਡਣ ਵਾਸਤੇ ਚੜਿਆ ਤੇ ਸ਼ਿਕਾਰ ਤੇ ਜਾਣ ਤੋਂ ਪਹਿਲਾਂ ਇਹਨੇ ਆਪਣਾ ਇੱਕ ਦੂਤ ਭੇਜਿਆ ਬਾਬਾ ਰਾਮ ਰਾਏ ਜੀ ਕੋਲ। ਬਾਬਾ ਰਾਮ ਰਾਏ ਜੀ ਜਿੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਮਜਨੂ ਟਿੱਲਾ ਸਾਹਿਬ ਹੈ, ਇੱਥੇ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ ਨੇ, ਔਰ ਜਿੱਥੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ ਨੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਵੀ ਇੱਥੇ ਦੋ ਵਾਰੀ ਰਹੇ ਨੇ। ਉਥੇ ਬਾਬਾ ਰਾਮ ਰਾਏ ਜੀ ਨੇ ਵੀ ਆਪਣਾ ਆਸਣ ਰੱਖਿਆ ਸੀ ਤੇ ਉਸੇ ਜਗ੍ਹਾ ਦੇ ਉੱਤੇ ਨੇ ਆਪਣਾ ਦੂਤ ਭੇਜਿਆ ਤੇ ਆਖਿਆ, ਜਾਓ ਬਾਬਾ ਰਾਮ ਰਾਏ ਜੀ ਨੂੰ ਜਿੰਨਾ ਛੇਤੀ ਹੋ ਸਕੇ ਉਹਨਾਂ ਨੂੰ ਬੁਲਾ ਕੇ ਮੇਰੇ ਕੋਲ ਲੈ ਕੇ ਆਓ, ਮੈਂ ਸ਼ਿਕਾਰ ਖੇਡਣ ਚੱਲਿਆ। ਤੇ ਬਾਬਾ ਰਾਮ ਰਾਏ ਜੀ ਨੂੰ ਆਪਣੇ ਨਾਲ ਸ਼ਿਕਾਰ ਖੇਡਣ ਵਾਸਤੇ ਨਾਲ ਲੈ ਕੇ ਜਾਣਾ। ਤੋ ਬਾਬਾ ਰਾਮ ਰਾਏ ਜੀ ਨੂੰ ਬੁਲਾਉਣ ਵਾਸਤੇ ਨੇ ਆਪਣਾ ਦੂਤ ਭੇਜਿਆ ਹੈ।
ਜੋ ਪਈ ਸ਼ੀਗਰ ਗਯੋ ਚੱਲ ਗੁਰ ਸੁਤ ਡੇਰੇ।
ਕਹਿੰਦੇ ਬੜੀ ਛੇਤੀ ਨਾਲ ਦੂਤ ਚੱਲਿਆ ਤੇ ਚੱਲ ਕੇ ਗੁਰੂ ਸਾਹਿਬ ਜੀ ਦੇ ਪੁੱਤਰ ਦੇ ਡੇਰੇ, ਯਾਨੀ ਕਿ ਬਾਬਾ ਰਾਮ ਰਾਏ ਜੀ ਦੇ ਡੇਰੇ ਤੇ, ਜਿੱਥੇ ਬਾਬਾ ਰਾਮ ਰਾਏ ਜੀ ਦਾ ਨਿਵਾਸ ਹੈ ਉਸ ਜਗ੍ਹਾ ਤੇ ਦੂਤ ਚੱਲ ਕੇ ਆਇਆ ਹੈ।
ਹੱਥ ਜੋੜ ਹੋਏ ਕਰੋ ਅਗੇਰੇ।
ਹੱਥ ਜੋੜ ਕੇ ਦੂਤ ਨੇ ਬੜੇ ਪਿਆਰ ਨਾਲ ਨਮਸਕਾਰ ਕੀਤੀ। ਪਹਿਲਾਂ ਬਾਬਾ ਰਾਮ ਰਾਏ ਜੀ ਨੂੰ ਮੱਥਾ ਟੇਕਿਆ ਤੇ ਨਮਸਕਾਰ ਕਰਕੇ ਉਹ ਦੂਤ ਬਾਬਾ ਰਾਮ ਰਾਏ ਜੀ ਦੇ ਸਨਮੁਖ ਖੜਾ ਹੈ।
ਕਹਿਓ ਸ਼ਾਹ ਅਬ ਚੜਿਓ ਸ਼ਿਕਾਰਾ।
ਉਸ ਦੂਤ ਨੇ ਔਰੰਗਜ਼ੇਬ ਦਾ ਸੁਨੇਹਾ ਬਾਬਾ ਰਾਮ ਰਾਏ ਜੀ ਨੂੰ ਦਿੱਤਾ, ਆਖਿਆ ਬਾਬਾ ਜੀ ਬਾਦਸ਼ਾਹ ਔਰੰਗਜ਼ੇਬ ਇਸ ਵੇਲੇ ਸ਼ਿਕਾਰ ਤੇ ਚੜਿਆ, ਉਹ ਸ਼ਿਕਾਰ ਖੇਡਣ ਵਾਸਤੇ, ਕਿਉਂਕਿ ਬਾਦਸ਼ਾਹ ਰਾਜਿਆਂ ਦਾ ਕੰਮ ਹੈ ਸ਼ਿਕਾਰ ਖੇਡਣਾ। ਅਖੇਰ ਬਿਰਤ ਰਾਜਨ ਕੀ ਲੀਲਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਵੀ ਇਹ ਪਵਿੱਤਰ ਬਚਨ ਆਉਂਦਾ ਕਿ ਰਾਜਿਆਂ ਮਹਾਰਾਜਿਆਂ ਦਾ ਸੁਭਾਅ ਹੁੰਦਾ ਸ਼ਿਕਾਰ ਖੇਡਣਾ, ਇਸੇ ਕਰਕੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਸ਼ਿਕਾਰ ਦੀ ਪ੍ਰਥਾ ਚਲਾਈ ਗੁਰੂ ਘਰ ਵਿਚ, ਕਿਉਂਕਿ ਸਤਿਗੁਰਾਂ ਨੇ ਰਾਜਸੀ ਠਾਠ ਬਾਗ ਧਾਰਨ ਕੀਤਾ ਸੀ। ਔਰੰਗਜ਼ੇਬ ਬਾਦਸ਼ਾਹ ਸ਼ਿਕਾਰ ਤੇ ਚੜਿਆ ਬਾਬਾ ਰਾਮ ਰਾਏ ਜੀ, ਔਰ ਸ਼ਿਕਾਰ ਤੇ ਚੜਨ ਵਕਤ ਉਹਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।
ਵੈਰ ਠਾਂਡ ਹੋਏ ਤੁਮੇ ਹਕਾਰਾ।
ਇਸ ਵਕਤ ਔਰੰਗਜ਼ੇਬ ਦਿੱਲੀ ਦੇ ਨਗਰ ਤੋਂ ਬਾਹਰਲੇ ਪਾਸੇ ਨਿਕਲਿਆ ਹੋਇਆ, ਜੰਗਲ ਵਾਲੇ ਪਾਸੇ ਜਾ ਰਿਹਾ ਤੇ ਬਾਹਰ ਖਲੋ ਕੇ ਉਹਨੇ ਮੈਨੂੰ ਤੁਹਾਡੇ ਕੋਲ, ਤੁਹਾਡੇ ਪਾਸ ਤੁਹਾਨੂੰ ਬੁਲਾਉਣ ਲਈ ਭੇਜਿਆ ਹੈ।
ਦੇਰ ਨਾ ਕਰੋ ਚਲੋ ਦਰ ਹਾਲਾ।
ਬਾਬਾ ਰਾਮ ਰਾਏ ਜੀ ਹੁਣ ਤੁਸੀਂ ਦੇਰੀ ਨਾ ਕਰੋ, ਜਿੰਨਾ ਛੇਤੀ ਹੋ ਸਕੇ, ਜਿੰਨਾ ਜਲਦੀ ਹੋ ਸਕੇ ਮੇਰੇ ਨਾਲ ਚੱਲੋ। ਕਿਉਂਕਿ ਬਾਦਸ਼ਾਹ ਔਰੰਗਜ਼ੇਬ ਬਾਹਰ ਖੜਾ ਉਡੀਕ ਰਿਹਾ, ਤੁਹਾਨੂੰ ਉੱਥੇ ਬਾਹਰ ਖਲੋਤਾ ਹੋਇਆ, ਸ਼ਿਕਾਰ ਖੇਡਣ ਲਈ ਚੜ ਚੁੱਕਾ ਹੈ ਤੇ ਬਾਹਰ ਖਲੋਤੇ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।
ਖਰੋਸ਼ਾ ਚਾਹੇ ਤੁਮ ਨਾਲਾ,
ਬਾਦਸ਼ਾਹ ਔਰੰਗਜ਼ੇਬ ਬਾਹਰ ਖੜਾ ਉਡੀਕ ਰਿਹਾ ਔਰ ਉਹ ਤੁਹਾਨੂੰ ਆਪਣੇ ਨਾਲ ਲਿਜਾਣਾ ਚਾਹੁੰਦਾ ਹੈ, ਉਹ ਸ਼ਿਕਾਰ ਖੇਡਣ ਵਾਸਤੇ ਤੁਹਾਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦਾ ਹੈ।
ਤਬ ਤੁਰੰਗ ਪਰ ਹੈ ਅਸਵਾਰ,
ਇਸ ਵਕਤ ਔਰੰਗਜ਼ੇਬ ਘੋੜੇ ਤੇ ਸਵਾਰ ਖੜਾ, ਇਹ ਨਹੀਂ ਕਿ ਉਹਨੇ ਥੱਲੇ ਬੈਠ ਕੇ ਬਹਿ ਤੁਹਾਨੂੰ ਤਾਂ ਸੱਦਿਆ, ਉਹ ਘੋੜੇ ਤੇ ਚੜਿਆ ਹੋਇਆ, ਸ਼ਿਕਾਰ ਲਈ ਚੜਿਆ ਹੋਇਆ ਤੇ ਚੜੇ ਚੜਾਏ ਨੇ ਮੈਨੂੰ ਤੁਹਾਡੇ ਕੋਲ ਭੇਜਿਆ, ਤੁਸੀਂ ਵੀ ਕਿਰਪਾ ਕਰਕੇ ਜਿੰਨਾ ਛੇਤੀ ਹੋ ਸਕੇ ਚੱਲ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲੋ ਤੇ ਉਹਦੇ ਨਾਲ ਚੱਲ ਕੇ ਸ਼ਿਕਾਰ ਖੇਡੋ।
ਗਮਨੇ ਪੰਥ ਸ਼ਿਗਰ ਤਾ ਤਾਰ,
ਬਾਬਾ ਰਾਮ ਰਾਏ ਜੀ ਉਸੇ ਵਕਤ ਘੋੜੇ ਤੇ ਸਵਾਰ ਹੋਏ ਬੜੀ ਸ਼ੀਘਰਤਾਈ ਨਾਲ, ਬੜੀ ਕਾਹਲੀ ਨਾਲ, ਕਿਉਂਕਿ ਔਰੰਗਜ਼ੇਬ ਖੜਾ ਉਡੀਕ ਰਿਹਾ ਸੀ। ਉਹ ਜ਼ਿਆਦਾ ਲੰਮੇ ਸਮੇਂ ਤੱਕ ਖੜ ਕੇ ਉਡੀਕ ਨਹੀਂ ਸਕਦਾ ਕਿਉਂਕਿ ਬਾਦਸ਼ਾਹ ਹੈ। ਇਸ ਕਰਕੇ ਬਾਬਾ ਰਾਮ ਰਾਏ ਜੀ ਬੜੀ ਛੇਤੀ ਨਾਲ, ਬੜੀ ਕਾਹਲੀ ਨਾਲ ਘੋੜੇ ਤੇ ਸਵਾਰ ਹੋ ਕੇ ਸ਼ੀਘਰਤਾਈ ਨਾਲ ਚੱਲ ਪਏ ਹਨ।
ਜਾਤ ਅਖੇਰੇ ਜਿਤ ਸ਼ਾਹੂ,
ਜਿੱਧਰ ਔਰੰਗਜ਼ੇਬ ਬਾਦਸ਼ਾਹ ਸ਼ਿਕਾਰ ਖੇਡਣ ਲਈ ਜਾ ਰਿਹਾ ਸੀ ਉਸੇ ਪਾਸੇ ਬਾਬਾ ਰਾਮ ਰਾਏ ਜੀ ਘੋੜੇ ਤੇ ਚੜ ਕੇ ਆ ਨਿਕਲੇ ਹਨ।
ਪਹੁੰਚਿਓ ਸਤਗੁਰ ਸੁਤ ਤਿਤ ਰਾਹੂ,
ਉਸੇ ਰਸਤੇ ਦੇ ਵਿਚ ਜਿੱਥੇ ਔਰੰਗਜ਼ੇਬ ਖੜਾ ਉਡੀਕ ਰਿਹਾ ਸੀ, ਰਸਤੇ ਵਿਚ ਹੀ ਹਾਲੇ ਸਹਿਜੇ ਸਹਿਜੇ ਤੁਰਿਆ ਜਾਂਦਾ ਸੀ, ਤੋ ਬਾਬਾ ਰਾਮ ਰਾਏ ਜੀ ਵੀ ਇੰਨੇ ਨੂੰ ਪਿੱਛੋਂ ਬਾਦਸ਼ਾਹ ਔਰੰਗਜ਼ੇਬ ਨਾਲ ਆ ਰਲੇ ਹਨ।
ਕਰੋ ਪਯੋ ਨੌ ਰੰਗ ਨੇ ਹੇਰਾ,
ਔਰੰਗਜ਼ੇਬ ਨੇ ਬਾਬਾ ਰਾਮ ਰਾਏ ਜੀ ਨੂੰ ਵੇਖਿਆ ਤੇ ਵੇਖ ਕੇ ਖਲੋ ਗਿਆ ਕਿ ਬਾਬਾ ਰਾਮ ਰਾਏ ਜੀ ਆਉਂਦੇ ਨੇ, ਮੈਂ ਉਹਨਾਂ ਨੂੰ ਵੀ ਆਪਣੇ ਨਾਲ ਰਲਾ ਲਵਾਂ, ਨਾਲ ਲੈ ਲਵਾਂ। ਤੋ ਇਸ ਕਰਕੇ ਔਰੰਗਜ਼ੇਬ ਖਲੋ ਗਿਆ, ਇਹਨੇ ਆਪਣੀ ਸਵਾਰੀ ਰੋਕ ਲਈ ਬਾਬਾ ਰਾਮ ਰਾਏ ਜੀ ਨੂੰ ਆਉਂਦਿਆਂ ਵੇਖ ਕੇ।
ਦੀਨਸ ਏਕ ਮਤੰਗ ਉਚੇਰਾ,
ਬਾਬਾ ਰਾਮ ਰਾਏ ਜੀ ਘੋੜੇ ਤੇ ਚੜ ਕੇ ਆ ਰਹੇ ਸੀ, ਤੋ ਇਹਨੇ ਆਖਿਆ ਸ਼ਿਕਾਰ ਖੇਡਣ ਜਾਣਾ, ਜੰਗਲ ਦਾ ਕੰਮ ਹੈ, ਘੋੜੇ ਤੇ ਚੰਗੀ ਸਵਾਰੀ ਦੀ ਹੋਣੀ। ਉਹਨੇ ਇੱਕ ਉੱਚਾ ਹਾਥੀ ਬਾਬਾ ਰਾਮ ਰਾਏ ਜੀ ਦੇ ਬੈਠਣ ਵਾਸਤੇ ਦਿੱਤਾ, ਆਪਣੇ ਸਿਪਾਹੀਆਂ ਨੂੰ ਕਿਹਾ ਕਿ ਬਾਬਾ ਰਾਮ ਰਾਏ ਜੀ ਨੂੰ ਹਾਥੀ ਤੇ ਬਿਠਾਓ, ਹਾਥੀ ਦੇ ਉੱਤੇ ਸਵਾਰ ਹੋ ਕੇ ਬਾਬਾ ਰਾਮ ਰਾਏ ਜੀ ਮੇਰੇ ਨਾਲ ਚੱਲਣਗੇ।
ਹੋਏ ਆਰੂੜ ਚਲੇ ਸਮੁਦਾਇਆ,
ਬਾਬਾ ਰਾਮ ਰਾਏ ਜੀ ਉੱਚਾ ਜਿਹਾ ਹਾਥੀ ਸੀ, ਉਸ ਹਾਥੀ ਤੇ ਸਵਾਰ ਹੋਏ, ਬਹੁਤ ਸਾਰੇ ਸਿਪਾਹੀ, ਸੇਵਾਦਾਰ, ਮੀਰ ਸ਼ਿਕਾਰੀ ਸਾਰੇ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਨਾਲ ਚੜ ਕੇ ਚੱਲ ਪਏ, ਕਾਜੀ ਮੁਲਾਣੇ ਵੀ ਨਾਲ ਨਾਲ ਚੜ ਕੇ ਜਾ ਰਹੇ ਨੇ।
ਸ਼ਾਹ ਅਖੇਰ ਪ੍ਰਸੰਗ ਚਲਾਇਆ,
ਚਲਦਿਆਂ ਚਲਦਿਆਂ ਬਾਦਸ਼ਾਹ ਨੇ ਸ਼ਿਕਾਰ ਦਾ ਪ੍ਰਸੰਗ ਸ਼ੁਰੂ ਕੀਤਾ, ਸ਼ਿਕਾਰ ਖੇਡਣ ਦੀ ਜਿਹੜੀ ਗੱਲਬਾਤ ਸੀ ਉਹ ਸ਼ੁਰੂ ਕੀਤੀ, ਆਪਣੇ ਨਾਲ ਬਾਬਾ ਰਾਮ ਰਾਏ ਜੀ ਨਾਲ ਗੱਲਾਂ ਕਰਦਿਆਂ ਜਾ ਰਿਹਾ।
ਕੋ ਬਨ ਕੋ ਮ੍ਰਿਗ ਮਾਰੇ ਆਜ,
ਕਹਿਣ ਲੱਗਾ ਬਾਬਾ ਰਾਮ ਰਾਏ ਜੀ ਤੁਸੀਂ ਤਾਂ ਅੰਤਰਜਾਮੀ ਹੋ, ਤੁਹਾਨੂੰ ਆਉਣ ਵਾਲੇ ਸਮੇਂ ਦਾ ਵੀ ਪਤਾ ਕਿ ਕੀ ਹੋਣਾ, ਆਪਾਂ ਸ਼ਿਕਾਰ ਖੇਡਣ ਚੱਲੇ ਆ, ਇਹ ਦੱਸੋ ਵੀ ਅੱਜ ਆਪਾਂ ਜੰਗਲ ਵਿਚ ਕਿਹੜਾ ਹਿਰਨ ਮਾਰਾਂਗੇ। ਪਹਿਲਾਂ ਹੀ ਪੁੱਛ ਰਿਹਾ ਔਰੰਗਜ਼ੇਬ, ਕਿਉਂਕਿ ਕਰਾਮਾਤ ਵੇਖਣ ਦਾ ਬੜਾ ਸ਼ੌਕੀਨ ਹੈ, ਏਦਾਂ ਦੀਆਂ ਅਜਮਤਾਂ ਕਰਾਮਾਤਾਂ ਵੇਖਣ ਦਾ ਇਹਨੂੰ ਬੜਾ ਚਾਉ ਲੱਗਾ ਰਹਿੰਦਾ, ਜਿਹੜਾ ਕੰਮ ਹੋਣਾ ਹੁੰਦਾ ਪਹਿਲਾਂ ਪੁੱਛ ਲੈਂਦਾ ਵੀ ਕੀ ਹੋਵੇਗਾ। ਬਾਬਾ ਰਾਮ ਰਾਏ ਜੀ ਨੂੰ ਕਹਿੰਦਾ ਬਾਬਾ ਜੀ ਇਹ ਦੱਸੋ ਵੀ ਤੁਸੀਂ ਤਾਂ ਆਉਣ ਵਾਲੇ ਸਮੇਂ ਦੇ ਵੀ ਗਿਆਨੀ ਹੋ, ਜਾਣਦੇ ਹੋ ਵੀ ਕੀ ਹੋਣਾ ਹੈ, ਆਪਾਂ ਜੰਗਲ ਚ ਚੱਲੇ ਹਾਂ ਸ਼ਿਕਾਰ ਖੇਡਣ ਵਾਸਤੇ, ਤੇ ਦੱਸੋ ਵੀ ਆਪਾਂ ਹੁਣ ਜੰਗਲ ਚ ਕਿਹੜਾ ਹਿਰਨ ਮਾਰਾਂਗੇ, ਕਿਹੜੇ ਜੰਗਲ ਵਿਚ ਜਾ ਕੇ ਆਪਾਂ ਕਿਹੜੇ ਹਿਰਨ ਦਾ ਸ਼ਿਕਾਰ ਕਰਾਂਗੇ।
ਉਹ ਹਮ ਆਗੇ ਜੈ ਹੈ ਭਾਜ,
ਕਿਹੜਾ ਹਿਰਨ ਅੱਜ ਆਪਣੇ ਸਾਹਮਣੇ ਭੱਜ ਕੇ ਜਾਏਗਾ, ਉਹ ਕਿਹੜੀ ਜਾਤੀ ਦਾ ਹਿਰਨ ਹੋਵੇਗਾ, ਬਾਰਾਂ ਸਿੰਘਾਂ ਹੋਵੇਗਾ ਜਾਂ ਕੋਈ ਸਧਾਰਨ ਹਿਰਨ ਹੋਵੇਗਾ, ਇਹ ਦੱਸੋ ਵੀ ਕਿਹੜਾ ਹਿਰਨ ਹੋਵੇਗਾ ਜਿਹੜਾ ਅੱਜ ਆਪਣੇ ਅੱਗੇ ਭੱਜ ਕੇ ਜਾਏਗਾ।
ਕਿਤਨੇ ਹਮ ਲਿਆਵੇ ਕਰ ਘਾਤ,
ਅੱਜ ਕਿੰਨੇ ਹਿਰਨ ਮਾਰ ਕੇ ਲਿਆਵਾਂਗੇ, ਕਾਲਾ ਹਿਰਨ ਮਾਰਾਂਗੇ ਜਾਂ ਕੋਈ ਹੋਰ ਕਿਸੇ ਰੰਗ ਦਾ, ਸੁਨਹਿਰੀ ਰੰਗ ਦਾ ਹਿਰਨ ਮਾਰਾਂਗੇ, ਕਿਹੜਾ ਹਿਰਨ ਮਾਰ ਕੇ ਅੱਜ ਆਪਾਂ ਲੈ ਕੇ ਆਵਾਂਗੇ, ਉਹ ਤੁਸੀਂ ਹੁਣ ਕਿਰਪਾ ਕਰਕੇ ਬਾਬਾ ਰਾਮ ਰਾਏ ਜੀ ਪਹਿਲਾਂ ਹੀ ਦੱਸ ਦਿਓ ਵੀ ਅੱਜ ਕਿੰਨੇ ਕੁ ਹਿਰਨ ਮਾਰਾਂਗੇ, ਕਿੰਨਾ ਕੁ ਸ਼ਿਕਾਰ ਖੇਡ ਕੇ ਲੈ ਕੇ ਆਵਾਂਗੇ।
ਸੋ ਸਗਰੀ ਬਤਲਾਵੋ ਬਾਤ,
ਸਾਰੀ ਗੱਲ ਆਪ ਦੀ ਕਿਰਪਾ ਕਰਕੇ ਸਾਨੂੰ ਦੱਸੋ ਕਿ ਅੱਜ ਅਸੀਂ ਜੰਗਲ ਵਿੱਚ ਕਿਸ ਤਰ੍ਹਾਂ ਦਾ ਸ਼ਿਕਾਰ ਖੇਡਾਂਗੇ, ਕਿਹੜੇ ਜਾਨਵਰ ਮਾਰਾਂਗੇ, ਕਿਹਨਾਂ ਜਾਨਵਰਾਂ ਨੂੰ ਮਾਰ ਕੇ ਲਿਆਵਾਂਗੇ।
ਸੁਣ ਸ਼੍ਰੀ ਰਾਮ ਰਾਏ ਬਚ ਕਹਿਓ।
ਹੁਣ ਬਾਬਾ ਰਾਮ ਰਾਏ ਜੀ ਤ੍ਰਿਕਾਲ ਦਰਸ਼ੀ ਵੀ ਨੇ, ਉਨ੍ਹਾਂ ਨੂੰ ਪਤਾ ਆਉਣ ਵਾਲੇ ਸਮੇਂ ਚ ਕੀ ਹੋਣਾ। ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਦੇ ਜਦੋਂ ਇਹ ਸਵਾਲ ਸੁਣੇ, ਸੁਣ ਕੇ ਬਾਬਾ ਰਾਮ ਰਾਏ ਜੀ ਅੱਗੋਂ ਬੋਲੇ ਤੇ ਕਹਿਣ ਲੱਗੇ,
ਕੁਛ ਨਾ ਹਾਥ ਆਵੇ ਜੋ ਚਾਹੇ ਹੋ।
ਕਹਿੰਦੇ ਬਾਦਸ਼ਾਹ, ਅੱਜ ਜੋ ਕੁਝ ਤੂੰ ਚਾਹੁੰਦਾ ਨਾ, ਅੱਜ ਤੇਰੇ ਹੱਥ ਚ ਕੁਝ ਵੀ ਨਹੀਂ ਆਉਣਾ। ਅੱਜ ਤੂੰ ਕਹਿੰਦਾ ਸ਼ਿਕਾਰ ਖੇਡਣਾ ਵੀ ਕਿਹੜਾ ਹਿਰਨ ਮੇਰੇ ਹੱਥ ਆਵੇਗਾ ਪੁੱਛਦਾ, ਤੇ ਫਿਰ ਜਾਣ ਲੈ ਚੰਗੀ ਤਰ੍ਹਾਂ ਅੱਜ ਤੇਰੇ ਹੱਥ ਕੁਝ ਨਹੀਂ ਲੱਗਣ ਵਾਲਾ। ਅੱਜ ਤੇਰੇ ਹੱਥ ਕੋਈ ਸ਼ਿਕਾਰ ਨਹੀਂ ਲੱਗੇਗਾ, ਕੋਈ ਹਿਰਨ ਤੂੰ ਅੱਜ ਨਹੀਂ ਮਾਰ ਸਕੇਗਾ।
ਇੱਕ ਸ਼ੇਰ ਨਿਕਸੇ ਬਲ ਪਾਰਾ।
ਇੱਕ ਗੱਲ ਜ਼ਰੂਰ ਹੈ, ਹਿਰਨ ਤਾਂ ਨਹੀਂ ਤੂੰ ਕੋਈ ਮਾਰ ਸਕੇਗਾ, ਪਰ ਇੱਕ ਬੜਾ ਭਿਆਨਕ ਬੱਬਰ ਸ਼ੇਰ ਜੰਗਲ ਵਿੱਚ ਜ਼ਰੂਰ ਨਿਕਲ ਕੇ ਆਵੇਗਾ ਤੇਰੇ ਸਾਹਮਣੇ। ਬੜਾ ਭਿਆਨਕ ਸ਼ੇਰ ਹੋਵੇਗਾ ਉਹ, ਬਹੁਤ ਹੀ ਜ਼ਿਆਦਾ ਖੂੰਖਾਰ ਸ਼ੇਰ ਹੋਵੇਗਾ।
ਪਰ ਉਹ ਯਤਨ ਤਿਸ ਕੇਤ ਸਾਰਾ,
ਆਪਣਾ ਸਾਰਾ ਯਤਨ ਉਸ ਸ਼ੇਰ ਨੂੰ ਮਾਰਨ ਵਾਸਤੇ ਲਾਏਗਾ। ਜਿੰਨਾ ਤੇਰਾ ਉਦਮ ਹੋਵੇਗਾ, ਤੂੰ ਆਪਣਾ ਸਾਰਾ ਉਦਮ ਸਾਰਾ ਯਤਨ ਉਸ ਬੱਬਰ ਸ਼ੇਰ ਨੂੰ ਮਾਰਨ ਵਾਸਤੇ ਲਾਵੇਗਾ, ਆਪਣੇ ਸਾਰੇ ਸਿਪਾਹੀਆਂ ਨੂੰ ਉਸ ਸ਼ੇਰ ਦੇ ਪਿੱਛੇ ਲਾਵੇਗਾ।
ਕਉ ਨਾ ਮਾਰ ਖਾਏ ਤੁਮ ਪਾਸ,
ਪਰ ਫੇਰ ਵੀ ਤੂੰ ਸ਼ੇਰ ਨੂੰ ਮਾਰ ਨਹੀਂ ਸਕੇਗਾ। ਭਾਵੇਂ ਤੂੰ ਜਿੰਨਾ ਮਰਜ਼ੀ ਉਦਮ ਕਰ ਲਈ, ਜਿੰਨਾ ਮਰਜ਼ੀ ਯਤਨ ਕਰ ਲਈ, ਹਿਰਨ ਤਾਂ ਤੂੰ ਕੋਈ ਮਾਰ ਨਹੀਂ ਸਕਣਾ ਅੱਜ, ਨਾ ਹੀ ਤੈਨੂੰ ਕੋਈ ਮਿਲਣਾ। ਪਰ ਹਾਂ, ਇੱਕ ਬੱਬਰ ਸ਼ੇਰ ਜ਼ਰੂਰ ਨਿਕਲੇਗਾ, ਉਹ ਸ਼ੇਰ ਵੀ ਤੇਰੇ ਕੋਲੋਂ ਮਾਰਿਆ ਨਹੀਂ ਜਾਣਾ। ਉਹਦੇ ਵਾਸਤੇ ਮਾਰਨ ਲਈ ਤੂੰ ਬੜਾ ਉਦਮ ਕਰੇਗਾ, ਬੜਾ ਪੁਰਸ਼ਾਰਥ ਕਰੇਗਾ, ਪਰ ਫੇਰ ਵੀ ਤੂੰ ਉਸ ਸ਼ੇਰ ਨੂੰ ਮਾਰ ਨਹੀਂ ਸਕੇਗਾ, ਉਹ ਸ਼ੇਰ ਤੁਹਾਡੇ ਕੋਲੋਂ ਬਚ ਕੇ ਨਿਕਲ ਜਾਏਗਾ।
ਆਵੋ ਚੂਚੇ ਹਟੇ ਨਿਰਾਸ,
ਅੱਜ ਤਾਂ ਬਾਦਸ਼ਾਹ ਤੈਨੂੰ ਖਾਲੀ ਹੱਥ ਹੀ ਮੁੜਨਾ ਪੈਣਾ, ਅੱਜ ਨਹੀਂ ਤੇਰੇ ਹੱਥ ਕੋਈ ਸ਼ਿਕਾਰ ਆਉਣਾ। ਇੱਥੋਂ ਤੱਕ ਵੀ ਉਹ ਸ਼ੇਰ ਵੀ ਤੂੰ ਮਾਰ ਨਹੀਂ ਸਕੇਗਾ, ਉਹ ਵੀ ਤੇਰੇ ਕੋਲੋਂ ਜਿਉਂਦਾ ਹੀ ਨਿਕਲ ਜਾਏਗਾ, ਸਗੋਂ ਤੇਰੇ ਬੰਦਿਆਂ ਦਾ ਨੁਕਸਾਨ ਕਰਕੇ ਜਾਏਗਾ। ਬਾਦਸ਼ਾਹ, ਅੱਜ ਤੂੰ ਖਾਲੀ ਹੱਥ ਹੀ ਵਾਪਸ ਮੁੜੇਗਾ, ਨਿਰਾਸ਼ ਹੋ ਕੇ ਵਾਪਸ ਮੁੜੇਗਾ, ਅੱਜ ਤੈਨੂੰ ਕੋਈ ਸ਼ਿਕਾਰ ਨਹੀਂ ਮਿਲੇਗਾ।
ਸੁਨਤ ਸ਼ਾਹ ਨੇ ਸਭਨ ਸੁਣਾਇਓ।
ਬਾਦਸ਼ਾਹ ਨੇ ਜਦੋਂ ਇਹ ਗੱਲ ਸੁਣੀ, ਸੁਣ ਕੇ ਨੇ ਆਪਣੇ ਸਾਰੇ ਸਿਪਾਹੀਆਂ ਨੂੰ, ਜਿਹੜੇ ਦੇ ਮੀਰ ਸ਼ਿਕਾਰੀ ਸਨ, ਉਹਨਾਂ ਸਾਰਿਆਂ ਨੂੰ ਔਰੰਗਜ਼ੇਬ ਨੇ ਆਪਣਾ ਹੁਕਮਨਾਮਾ ਸੁਣਾਇਆ। ਸਾਰਿਆਂ ਨੂੰ ਹੁਕਮ ਸੁਣਾ ਕੇ ਕਹਿਣ ਲੱਗਾ,
ਜੇਕਰ ਅੱਜ ਕੇਰੀ ਆਇਓ।
ਕਹਿੰਦਾ ਵੀ ਅੱਜ ਹੋਰ ਤਾਂ ਆਪਾਂ ਨੂੰ ਸ਼ਿਕਾਰ ਕੋਈ ਮਿਲਣਾ ਨਹੀਂ, ਪਰ ਹਾਂ, ਜੇ ਅੱਜ ਕਿਤੇ ਕੋਈ ਸ਼ੇਰ ਤੁਹਾਡੇ ਸਾਹਮਣੇ ਨਿਕਲ ਕੇ ਆਵੇ, ਅੱਜ ਜੇ ਕੋਈ ਬੱਬਰ ਸ਼ੇਰ ਤੁਹਾਡੇ ਸਾਹਮਣੇ ਨਿਕਲ ਕੇ ਆਵੇ,
ਸਭ ਤੁਮ ਸੁਣ ਤੋ ਸਾਵਧਾਨ।
ਤੇ ਤੁਸੀਂ ਹੁਣ ਸਾਰੇ ਮੇਰੀ ਗੱਲ ਸੁਣ ਰਹੇ ਹੋ, ਚੰਗੀ ਤਰ੍ਹਾਂ ਸਾਰੇ ਸਾਵਧਾਨ ਹੋ ਜਾਇਆ ਜੇ, ਚੰਗੀ ਤਰ੍ਹਾਂ ਚੁਕੰਨੇ ਹੋ ਜਾਇਆ ਜੇ ਕੋਈ ਬੱਬਰ ਸ਼ੇਰ ਨਿਕਲ ਕੇ ਬਾਹਰ ਆਵੇ।
ਕਿਉਂ ਕਿਉਂ ਕਰੋ ਪ੍ਰਾਨ ਤੇ ਹਾਨ।
ਤੇ ਜਦੋਂ ਸ਼ੇਰ ਨਿਕਲੇ, ਜਿਵੇਂ ਕਿਵੇਂ ਕਰਕੇ ਉਸ ਸ਼ੇਰ ਨੂੰ ਮਾਰਨਾ, ਉਹਦੇ ਪ੍ਰਾਣ ਘਾਤ ਕਰਨੇ, ਉਹਨੂੰ ਜਿਉਂਦਾ ਨਹੀਂ ਜਾਣ ਦੇਣਾ। ਕਿਉਂਕਿ ਆਪਾਂ ਅੱਜ ਬਾਬੇ ਰਾਮ ਰਾਏ ਦੀ ਜਿਹੜੀ ਭਵਿੱਖਤ ਬਾਣੀ ਆ, ਉਹਨੂੰ ਝੂਠਾ ਸਾਬਤ ਕਰਨਾ। ਇਹ ਕਹਿੰਦੇ ਨੇ ਵੀ ਸ਼ੇਰ ਜਿਉਂਦਾ ਨਿਕਲ ਕੇ ਟੁਰ ਜਾਏਗਾ ਤੁਹਾਡੇ ਹੱਥੋਂ, ਪਰ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦੱਸ ਰਿਹਾ ਵੀ ਸ਼ੇਰ ਨਿਕਲੇਗਾ, ਸਾਵਧਾਨ ਰਿਹਾ ਜੇ ਕਿ ਉਸ ਸ਼ੇਰ ਦੇ ਪ੍ਰਾਣ ਘਾਤ ਕਰਨੇ ਨੇ, ਉਸ ਸ਼ੇਰ ਨੂੰ ਜਿਉਂਦਾ ਵਾਪਸ ਨਹੀਂ ਜਾਣ ਦੇਣਾ।
ਬਖਸ਼ੀਸ਼ ਅਦਤ ਕਰ ਤਾਈ,
ਜਿਹੜਾ ਉਸ ਸ਼ੇਰ ਦਾ ਸ਼ਿਕਾਰ ਕਰੇਗਾ, ਅੱਗੇ ਹੋ ਕੇ ਮੂਹਰੇ ਹੋ ਕੇ ਉਸ ਸ਼ੇਰ ਨੂੰ ਮਾਰੇਗਾ, ਉਹਨੂੰ ਮੈਂ ਬਖਸ਼ੀਸ਼ ਦੇਵਾਂਗਾ, ਉਹਨੂੰ ਮੈਂ ਸਿਰੇ ਪਾਉ ਦੇਵਾਂਗਾ, ਖਿਲਤਾ ਪ੍ਰਦਾਨ ਕਰਾਂਗਾ, ਉਹਨੂੰ ਜਿੰਨੇ ਮੂੰਹ ਮੰਗੇ ਪੈਸੇ ਮੰਗੇਗਾ, ਉਹਨੇ ਪੈਸੇ ਇਨਾਮ ਵਜੋਂ ਦੇਵਾਂਗਾ।
ਕਰੋ ਯਤਨ ਜਿਮ ਭਾਜੈ ਨਾਈ।
ਹੁਣ ਤੁਸੀਂ ਏਦਾਂ ਦਾ ਯਤਨ ਕਰੋ ਕਿ ਉਹ ਸ਼ੇਰ ਆਪਣੇ ਹੱਥੋਂ ਭੱਜ ਕੇ ਨਹੀਂ ਨਿਕਲਣਾ ਚਾਹੀਦਾ, ਉਹ ਆਪਣੇ ਹੱਥੋਂ ਭੱਜ ਕੇ ਜਾਣਾ ਨਹੀਂ ਚਾਹੀਦਾ। ਏਦਾਂ ਦਾ ਉਦਮ, ਏਦਾਂ ਦਾ ਉਪਰਾਲਾ ਹੁਣ ਤੁਸੀਂ ਸਾਰਿਆਂ ਨੇ ਰਲ ਕੇ ਕਰਨਾ, ਕਿਤੇ ਐਸਾ ਨਾ ਹੋਵੇ ਕਿ ਉਹ ਸ਼ੇਰ ਬਚ ਕੇ ਨਿਕਲ ਜਾਏ ਤੇ ਆਪਣੀ ਬੇਇੱਜ਼ਤੀ ਹੋ ਜਾਏ, ਆਪਣਾ ਅਪਜਸ ਹੋ ਜਾਵੇ। ਕਿ ਇੰਨੇ ਬੰਦੇ ਗਏ ਸ਼ਿਕਾਰ ਖੇਡਣ ਤੇ ਇੱਕ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕੇ, ਕਿਤੇ ਏਦਾਂ ਦੀ ਤੁਹੀਨ ਨਾ ਆਪਣੀ ਹੋ ਜਾਏ। ਇਸ ਹੋ ਜਾ ਯਤਨ ਕਰਨਾ ਕਿ ਉਸ ਸ਼ੇਰ ਨੂੰ ਜਾਣ ਨਹੀਂ ਦੇਣਾ, ਨਿਕਲਣ ਨਹੀਂ ਦੇਣਾ।
ਚੌਂਦੀ ਛਿੱਟੇ ਘੇਰੋ ਬਾਰੇ ਆਈ,
ਚਾਰਾਂ ਪਾਸਿਆਂ ਤੋਂ ਉਸ ਨੂੰ ਜਬਰਦਸਤੀ ਸ਼ੇਰ ਨੂੰ ਘੇਰਨਾ, ਚੌ ਪਾਸਿਆਂ ਤੋਂ ਘੇਰਾ ਪਾ ਕੇ ਉਸ ਸ਼ੇਰ ਨੂੰ ਮਾਰਨਾ ਹੈ।
ਤੀਰ ਤੁਪਕ ਤਰਵਾਰ ਚਲਾਈ,
ਜੇ ਕੋਈ ਤੀਰ ਮਾਰ ਸਕਦਾ ਤੀਰ ਮਾਰੇ, ਜਿਹਨੇ ਕੋਈ ਬੰਦੂਕ ਦੀ ਗੋਲੀ ਦਾਗ ਸਕਦਾ ਤਾਂ ਗੋਲੀ ਮਾਰੇ, ਜੇ ਕੋਈ ਕਿਰਪਾਨ ਨਾਲ ਮਾਰ ਸਕਦਾ ਤੇ ਕਿਰਪਾਨ ਨਾਲ ਮਾਰੇ, ਜੇ ਕੋਈ ਬਰਛਾ ਮਾਰ ਸਕਦਾ ਤਾਂ ਬਰਛਾ ਮਾਰ ਕੇ ਵੀ ਸ਼ੇਰ ਦਾ ਸ਼ਿਕਾਰ ਜ਼ਰੂਰ ਕਰਨਾ, ਜਾਣ ਨਹੀਂ ਦੇਣਾ। ਭਾਵੇਂ ਤੀਰ ਚਲਾਣਾ ਪਵੇ, ਗੋਲੀ ਚਲਾਣੀ ਪਵੇ, ਬਰਛਾ ਚਲਾਣਾ ਪਏ, ਕਿਰਪਾਨ ਦਾ ਵਾਰ ਕਰਨਾ ਪਏ, ਕੋਈ ਵੀ ਸ਼ਸਤਰ ਅਸਤਰ ਚਲਾਣਾ ਪਵੇ ਚਲਾ ਦੇਣਾ, ਪਰ ਸ਼ੇਰ ਜਿਉਂਦਾ ਨਹੀਂ ਜਾਣ ਦੇਣਾ।
ਤੁੰਗ ਤੁੰਗ ਜੇ ਮੈਦ ਮਤੰਗ,
ਜਿਹੜੇ ਵੱਡੇ ਵੱਡੇ ਉੱਚੇ ਹਾਥੀ ਹਨ, ਬਲੀ ਤੇ ਵੱਡੇ ਹਾਥੀ ਹਨ,
ਕਰੋ ਬਰੋਬਰ ਜਾਏ ਨਾ ਭੰਗ,
ਉਹਨਾਂ ਹਾਥੀਆਂ ਨੂੰ ਸ਼ੇਰ ਦੇ ਬਰਾਬਰ ਖੜਾ ਕਰ ਦੇਣਾ, ਤਾਂ ਜੋ ਸ਼ੇਰ ਉਹਨਾਂ ਹਾਥੀਆਂ ਨੂੰ ਚੀਰ ਕੇ ਪਾਰ ਨਾ ਨਿਕਲ ਕੇ ਜਾ ਸਕੇ, ਉਹ ਸ਼ੇਰ ਨਿਕਲ ਕੇ ਦੌੜ ਨਾ ਸਕੇ। ਇੱਦਾਂ ਹਾਥੀਆਂ ਨੂੰ ਸ਼ੇਰ ਦੇ ਬਰਾਬਰ ਖੜਾ ਕਰਨਾ ਹੈ।
ਦਿੜ ਵੈ ਰੋਕੋ ਮਿਲ ਕਰ ਆਗਾ,
ਦਿੜ ਹੋ ਕੇ ਪੱਕੇ ਹੋ ਕੇ ਅੱਗਾ ਰੋਕਣਾ, ਸ਼ੇਰ ਦਾ ਸਾਹਮਣੇ ਹੋ ਕੇ ਅੱਗੋਂ ਮੁਕਾਬਲਾ ਕਰਨਾ। ਕਿਸੇ ਨੇ ਸ਼ੇਰ ਦਾ ਮੁਕਾਬਲਾ ਕਰਨ ਤੋਂ ਗੁਰੇਜ਼ ਨਹੀਂ ਕਰਨਾ।
ਹਤੋ ਸ਼ਸਤਰ ਜਿਮ ਜਾਏ ਨਾ ਪਾਗਾ,
ਇਹਨਾਂ ਦੇ ਸ਼ਸਤਰਾਂ ਦਾ ਵਾਰ ਕਰੋ, ਕੋਈ ਵੀ ਵਾਰ ਕਰ ਸਕਦੇ ਹੋ, ਕੋਈ ਵੀ ਸ਼ਸਤਰ ਚਲਾ ਸਕਦੇ ਹੋ, ਤੁਹਾਨੂੰ ਕੋਈ ਰੋਕ ਨਹੀਂ ਹੈ। ਭਾਵੇਂ ਬੰਦੂਕ ਦੀ ਗੋਲੀ ਮਾਰੋ, ਭਾਵੇਂ ਕਮਾਨ ਚੋਂ ਤੀਰ ਕੱਢ ਕੇ ਮਾਰੋ, ਭਾਵੇਂ ਬਰਛਾ ਮਾਰੋ, ਨੇਜਾ ਮਾਰੋ, ਕੋਈ ਵੀ ਸ਼ਸਤਰ ਚਲਾਓ, ਬਸ ਗੱਲ ਖਿਆਲ ਇਹ ਰੱਖਣਾ ਕਿ ਉਹ ਸ਼ੇਰ ਭੱਜ ਕੇ ਜਾ ਨਾ ਸਕੇ, ਉਹ ਤੁਹਾਡੇ ਘੇਰੇ ਵਿੱਚੋਂ ਜਿਉਂਦਾ ਬਚ ਕੇ ਭੱਜ ਕੇ ਨਾ ਜਾ ਸਕੇ। ਏਦਾਂ ਦਾ ਯਤਨ ਤੁਸੀਂ ਸਾਰਿਆਂ ਨੇ ਰਲ ਕੇ ਕਰਨਾ।
ਇਤਿਹਾਦਕ ਕਹਿ ਕਰਤ ਸੁਚੇਤ,
ਏਦਾਂ ਦੀਆਂ ਗੱਲਾਂ ਕਰਕੇ ਔਰੰਗਜ਼ੇਬ ਨੇ ਆਪਣੇ ਸਾਰੇ ਸਿਪਾਹੀਆਂ ਨੂੰ ਸੁਚੇਤ ਕੀਤਾ, ਜਿੰਨੀਆਂ ਫੌਜਾਂ ਸਨ ਇਹਦੀਆਂ ਸਾਰਿਆਂ ਨੂੰ ਚੰਗੀ ਤਰ੍ਹਾਂ ਸੁਚੇਤ ਤੇ ਸਾਵਧਾਨ ਕੀਤਾ ਹੈ।
ਚਿਤਵੈ ਯਤਨ ਸ਼ੇਰ ਹੱਥ ਹੇਤ,
ਹੁਣ ਇਹ ਯਤਨ ਚਿਤਵਣ ਲੱਗੇ ਵੀ ਸ਼ੇਰ ਦਾ ਸ਼ਿਕਾਰ ਕਿਵੇਂ ਕਰਨਾ, ਵਿਉਂਤਬੰਦੀਆਂ ਬਣਾਉਣ ਲੱਗ ਪਏ, ਜੰਗਲ ਵਾਲੇ ਪਾਸੇ ਜਾ ਰਹੇ ਨੇ, ਨਾਲੇ ਵਿਉਂਤਬੰਦੀਆਂ ਬਣਾਉਣ ਲੱਗੇ ਨੇ, ਉਪਾਅ ਰਚਣ ਲੱਗੇ ਨੇ ਕਿ ਜਦੋਂ ਸ਼ੇਰ ਨਿਕਲੇਗਾ ਤੇ ਉਹਦਾ ਸ਼ਿਕਾਰ ਕਿਵੇਂ ਖੇਡਣਾ, ਉਹਨੂੰ ਮਾਰਨਾ ਕਿਵੇਂ ਹੈ। ਏਦਾਂ ਦੀਆਂ ਵਿਉਂਤਬੰਦੀਆਂ ਜੁਗਤੀਆਂ ਬਣਾਉਣ ਲੱਗੇ।
ਚੜੇ ਤੁਰੰਗਨ ਪਰ ਅਸਵਾਰ,
ਘੋੜਿਆਂ ਤੇ ਘੋੜ ਸਵਾਰ ਚੜੇ ਹੋਏ ਨੇ, ਤਿਆਰ ਬਰ ਤਿਆਰ ਨੇ, ਕਮਰ ਕੱਸੇ ਕੀਤੇ ਹੋਏ, ਆਪੋ ਆਪਣੇ ਹਥਿਆਰ ਹੱਥਾਂ ਵਿਚ ਸੂਰਮਿਆਂ ਨੇ ਸੰਭਾਲੇ ਹੋਏ ਨੇ।
ਤਿਨੋ ਕੀਓ ਸਾਵਧਾਨ ਉਚਾਰ,
ਉਚਾਰ ਕੇ ਉੱਚੀ ਆਵਾਜ਼ ਵਿਚ ਸਾਰੇ ਘੋੜ ਸਵਾਰਾਂ ਨੂੰ ਸਾਵਧਾਨ ਕੀਤਾ। ਮੀਰ ਸ਼ਿਕਾਰੀਆਂ ਨੇ ਜਿਹੜੇ ਚੰਗੇ ਵੱਡੇ ਅਹਿਲਕਾਰ ਅਫਸਰ ਸਨ, ਉਹਨਾਂ ਨੇ ਆਪਣੇ ਨਾਲ ਦੇ ਸਾਰੇ ਸਿਪਾਹੀਆਂ ਨੂੰ ਚੰਗੀ ਤਰ੍ਹਾਂ ਸਾਵਧਾਨ ਕੀਤਾ ਹੈ।
ਕਾਨਨ ਤੇ ਕੇ ਹਰ ਨਿਕਸੇ ਹੈ,
ਔਰੰਗਜ਼ੇਬ ਨੇ ਵੀ ਉੱਚੀ ਆਵਾਜ਼ ਵਿਚ ਸਾਰਿਆਂ ਨੂੰ ਸੁਚੇਤ ਕੀਤਾ, ਕਹਿੰਦਾ ਵੀ ਸਾਵਧਾਨ ਹੋ ਜਾਓ, ਕਿਉਂਕਿ ਜੰਗਲ ਦੇ ਵਿਚੋਂ ਬੜਾ ਭਿਆਨਕ ਸ਼ੇਰ ਨਿਕਲਣਾ ਅੱਜ। ਬਾਬਾ ਰਾਮ ਰਾਏ ਜੀ ਦੀ ਕਹੀ ਹੋਈ ਗੱਲ ਝੂਠੀ ਨਹੀਂ ਹੋ ਸਕਦੀ, ਉਹਨਾਂ ਨੇ ਕਿਹਾ ਇਸ ਕਰਕੇ ਬੱਬਰ ਸ਼ੇਰ ਜ਼ਰੂਰ ਅੱਜ ਜੰਗਲ ਦੇ ਵਿੱਚੋਂ ਨਿਕਲ ਕੇ ਸਾਡੇ ਸਾਹਮਣੇ ਆਵੇਗਾ।
ਕਿਸ ਮੈਂ ਸੰਦੇਹ ਤੁਮੇ ਹੈ,
ਇਹਦੇ ਵਿੱਚ ਤੁਹਾਨੂੰ ਕਿਸੇ ਪ੍ਰਕਾਰ ਦਾ ਸੰਦੇਹ ਨਹੀਂ ਹੋਣਾ ਚਾਹੀਦਾ ਕਿ ਖਬਰੇ ਸ਼ੇਰ ਆਵੇ ਕਿ ਨਾ ਆਵੇ, ਏਦਾਂ ਦਾ ਸੰਦੇਹ ਨਹੀਂ ਹੋਣਾ ਚਾਹੀਦਾ, ਸ਼ੇਰ ਜ਼ਰੂਰ ਆਵੇਗਾ, ਇਹ ਪੱਕਾ 100% ਵਚਨ ਹੈ।
ਕਰੋ ਉਪਾਏ ਰੋਕ ਬੇ ਤਾਈ,
ਬਸ ਤੁਸੀਂ ਉਸ ਸ਼ੇਰ ਨੂੰ ਰੋਕਣ ਦਾ ਉਪਾਅ ਕਰਨਾ, ਤੁਸੀਂ ਉਸ ਸ਼ੇਰ ਨੂੰ ਰੋਕ ਕੇ ਉਹਨੂੰ ਮਾਰਨ ਦਾ ਉਪਰਾਲਾ ਕਰਨਾ ਹੈ।
ਅਤੋ ਬੇਗ ਅਸਤੇ ਨਾ ਜਾਈ,
ਬੇਗ ਦੇ ਨਾਲ ਉਸ ਨੂੰ ਮਾਰਨਾ ਤਾਂ ਜੋ ਤੁਹਾਡੀ ਮਾਰ ਤੋਂ ਨਿਕਲ ਕੇ ਬਾਹਰ ਨਾ ਜਾ ਸਕੇ, ਉਹ ਸ਼ੇਰ ਤੁਹਾਡੀ ਮਾਰ ਤੋਂ ਬਾਹਰ ਨਾ ਨਿਕਲ ਸਕੇ। ਇਹੋ ਜੇ ਢੰਗ ਦੇ ਨਾਲ ਉਸ ਸ਼ੇਰ ਦਾ ਸ਼ਿਕਾਰ ਖੇਡਣਾ ਹੈ।
ਪੈਦਲ ਪ੍ਰਿਤਕ ਕਰੇ ਸਮੁਦਾਈ,
ਇੱਦਾਂ ਸਾਰੇ ਸਿਪਾਹੀਆਂ ਨੂੰ ਵਿਉਂਤਬੰਦੀ ਨਾਲ ਅੱਗੇ ਟੋਰਿਆ, ਘੇਰਾ ਜਿਹਾ ਬਣਾ ਕੇ ਟੋਰਿਆ ਬਾਦਸ਼ਾਹ ਨੇ। ਜਿਹੜੇ ਪੈਦਲ ਸੂਰਮੇ ਸੀ ਉਹਨਾਂ ਨੂੰ ਵੱਖਰਾ ਕਰ ਲਿਆ, ਜਿਹੜੇ ਘੋੜ ਸਵਾਰ ਸਨ ਉਹ ਵੱਖਰੇ ਨੇ, ਜਿਹੜੇ ਹਾਥੀਆਂ ਤੇ ਸਵਾਰ ਨੇ ਉਹਨਾਂ ਨੂੰ ਇੱਕ ਪਾਸੇ ਵੱਖਰਾ ਕਰ ਲਿਆ। ਪੈਦਲ ਘੋੜ ਸਵਾਰ ਸਾਰੇ ਵੱਖੋ ਵੱਖਰੇ ਟੋਰ ਲਏ ਨੇ ਕਰ ਲਏ ਨੇ
ਚੱਲ ਸ਼ਿਕਾਰ ਗਏ ਵਿਚਰੇ ਓ ਸ਼ਾਹ
ਔਰ ਚੱਲਣ ਵੇਲੇ ਇਹਨਾਂ ਦੇ ਮਨ ਦੇ ਵਿੱਚ ਬੜੀ ਭਾਰੀ ਵਧਾਈ ਹੈ ਔਰ ਸ਼ਿਕਾਰ ਖੇਡਣ ਵਾਸਤੇ ਅੱਗੇ ਨੂੰ ਵਿਚਰਨ ਲੱਗੇ ਹਨ
ਖੋਜਤ ਫਿਰਤ ਵਿਪਨ ਕੇ ਮਾਉ
ਜੰਗਲ ਦੇ ਵਿੱਚ ਲੱਭਦੇ ਫਿਰਦੇ ਨੇ ਹੁਣ ਸ਼ਿਕਾਰ ਦੀ ਭਾਲ ਕਰ ਰਹੇ ਨੇ ਸਾਰੇ ਜੰਗਲ ਵਿੱਚ ਫਿਰਦੇ ਨੇ ਸੱਜੇ ਖੱਬੇ ਜੰਗਲ ਨੂੰ ਗਾਉਂਦੇ ਨੇ ਕਿਉਂਕਿ ਜਿੰਨਾ ਜ਼ਿਆਦਾ ਰੋਲਾ ਪਾਣਗੇ ਜੰਗਲ ਵਿੱਚ ਓਨੇ ਹੀ ਪੰਛੀ ਜਾਂ ਜਾਨਵਰ ਜਿਹੜੇ ਨੇ ਉਹਨਾਂ ਨੂੰ ਭਾਜੜ ਪਏਗੀ ਤੇ ਉਹ ਅੰਦਰੋਂ ਨਿਕਲ ਕੇ ਬਾਹਰ ਨੂੰ ਦੌੜਦੇ ਨੇ ਵੀ ਨੀਤੀ ਹੈ ਸ਼ਿਕਾਰ ਖੇਡਣ ਦੀ ਕਹਿੰਦੇ ਜੰਗਲ ਵਿੱਚ ਆ ਕੇ ਇਹਨਾਂ ਨੇ ਬਹੁਤ ਸ਼ੋਰ ਸ਼ਰਾਬਾ ਪਾਇਆ ਘੋੜਿਆਂ ਨੂੰ ਹਿਣਕਾਇਆ ਇਧਰ ਉਧਰ ਖੱਬੇ ਸੱਜੇ ਘੋੜਿਆਂ ਨੂੰ ਵਾੜਦੇ ਨੇ ਔਰ ਸ਼ਿਕਾਰ ਨੂੰ ਦੌੜਾਉਣ ਦਾ ਯਤਨ ਕਰਦੇ ਹਨ
ਗਜ ਬਾਜਨ ਕੋ ਪਰਾ ਬੰਧਾਵਾ
ਔਰ ਚੱਲ ਕੇ ਜੰਗਲ ਦੇ ਵਿੱਚ ਸ਼ਿਕਾਰ ਦੀ ਭਾਲ ਕਰ ਰਹੇ ਨੇ ਹਾਥੀਆਂ ਤੇ ਘੋੜਿਆਂ ਦਾ ਇਹਨਾਂ ਨੇ ਪੜਾ ਬੰਨ ਦਿੱਤਾ ਪੜਾ ਕਹਿੰਦੇ ਨੇ ਕਤਾਰ ਬਣਾ ਦੇਣੀ ਇੱਕ ਲੰਮੀ ਕਤਾਰ ਬਣਾ ਦਿੱਤੀ ਜਿਹਦੇ ਵਿੱਚ ਹਾਥੀ ਤੇ ਘੋੜੇ ਇੱਕ ਲਾਈਨ ਵਿੱਚ ਖੜੇ ਕਰ ਦਿੱਤੇ ਨੇ ਕਿ ਜੇ ਬੱਬਰ ਸ਼ੇਰ ਨਿਕਲੇ ਤੇ ਸ਼ੇਰ ਇਸ ਘੇਰੇ ਨੂੰ ਤੋੜ ਕੇ ਬਾਹਰ ਨਾ ਜਾ ਸਕੇ ਇਹੋ ਜੇ ਢੰਗ ਨਾਲ ਇਹਨਾਂ ਨੇ ਹਾਥੀ ਤੇ ਘੋੜਿਆਂ ਦਾ ਪੜਾ ਬੱਧਾ ਹੈ
ਖਿਲਤੇ ਅਖੇਰ ਨਹੀਂ ਕੁਛ ਪਾਵਾ
ਸ਼ਿਕਾਰ ਖੇਡਦਿਆਂ ਇਹਨਾਂ ਨੂੰ ਮਿਲਿਆ ਕੁਝ ਨਹੀਂ ਕਿਉਂਕਿ ਬਾਬਾ ਰਾਮ ਰਾਏ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਔਰੰਗਜ਼ੇਬ ਅੱਜ ਕੋਈ ਹਿਰਨ ਨਹੀਂ ਮਿਲਣਾ ਤੈਨੂੰ ਨਾ ਹੀ ਕੋਈ ਸ਼ਿਕਾਰ ਪ੍ਰਾਪਤ ਹੋਣਾ ਅੱਜ ਕੋਈ ਸ਼ਿਕਾਰ ਤੇਰੇ ਹੱਥ ਨਹੀਂ ਲੱਗਣਾ ਜਿਹੜਾ ਸ਼ਿਕਾਰ ਆਵੇਗਾ ਬੱਬਰ ਸ਼ੇਰ ਉਹ ਵੀ ਤੁਹਾਡੇ ਕੋਲੋਂ ਮਾਰਿਆ ਨਹੀਂ ਜਾਣਾ ਤੋ ਕਹਿੰਦੇ ਇਹਨਾਂ ਨੇ ਬੜੀ ਭਾਲ ਕੀਤੀ ਬਹੁਤ ਲੱਭਿਆ ਸ਼ਿਕਾਰ ਨੂੰ ਪਰ ਸ਼ਿਕਾਰ ਖੇਡਦਿਆਂ ਕੋਈ ਸ਼ਿਕਾਰ ਇਹਨਾਂ ਨੂੰ ਅੱਜ ਨਹੀਂ ਮਿਲਿਆ ਨਹੀਂ ਪ੍ਰਾਪਤ ਹੋਇਆ
ਵਿਚਰਤ ਵਿਚਰਤ ਵਿਆਕੁਲ ਪਏ
ਵਿਚਰਦਿਆਂ ਵਿਚਰਦਿਆਂ ਵਿਆਕੁਲ ਹੋ ਗਏ ਸਾਰਾ ਜੰਗਲ ਗਾਹ ਮਾਰਿਆ ਪਰ ਕੋਈ ਸ਼ਿਕਾਰ ਹੀ ਨਹੀਂ ਮਿਲ ਰਿਹਾ ਅੱਜ ਹੈਰਾਨੀ ਦੀ ਗੱਲ ਬਣ ਗਈ ਕਿ ਇੰਨਾ ਵੱਡਾ ਜੰਗਲ ਹੈ ਤੇ ਜੰਗਲ ਵਿੱਚ ਕਿਸੇ ਪੰਛੀ ਦਾ ਵੀ ਸ਼ਿਕਾਰ ਖੇਡਣ ਨੂੰ ਨਹੀਂ ਮਿਲਿਆ ਕੋਈ ਜਾਨਵਰ ਤਾਂ ਕੀ ਮਿਲਣਾ ਸੀ ਹਿਰਨ ਆਦਿਕ ਕਹਿੰਦੇ ਪੰਛੀ ਦਾ ਸ਼ਿਕਾਰ ਖੇਡਣ ਨੂੰ ਵੀ ਪ੍ਰਾਪਤ ਨਹੀਂ ਹੋਇਆ ਬਾਜ ਵੀ ਅੱਜ ਇਹਨਾਂ ਦੇ ਭੁੱਖੇ ਹੀ ਬੈਠੇ ਨੇ
ਇੱਕ ਦੋ ਜਾਮ ਬੀਤ ਜਬ ਗਏ
ਜਦੋਂ ਇੱਕ ਦੋ ਪਹਿਰ ਸ਼ਿਕਾਰ ਖੇਡਦਿਆਂ ਬਤੀਤ ਹੋ ਗਏ ਦੋ ਪਹਿਰ ਇਹਨਾਂ ਨੂੰ ਜੰਗਲ ਵਿੱਚ ਫਿਰਦਿਆਂ ਜੰਗਲ ਗਾਉਂਦਿਆਂ ਬਤੀਤ ਹੋ ਗਏ ਪਰ ਕੋਈ ਸ਼ਿਕਾਰ ਨਹੀਂ ਮਿਲਿਆ
ਨਿਕਸੇ ਉਕੇਰ ਲੇਤ ਜੰਭਾਈ
ਜਦੋਂ ਦੋ ਕ ਪੈਰ ਬਤੀਤ ਹੋਏ ਤੇ ਆਖਰਕਾਰ ਬਾਬਾ ਰਾਮ ਰਾਏ ਜੀ ਦਾ ਕਿਹਾ ਬਚਨ ਸੱਚ ਹੋਇਆ ਉਸੇ ਤਰ੍ਹਾਂ ਹੀ ਕਹਿੰਦੇ ਜਿਵੇਂ ਬਾਬਾ ਜੀ ਨੇ ਦੱਸਿਆ ਸੀ ਕਹਿੰਦੇ ਇੱਕ ਝਾੜ ਦੇ ਵਿੱਚੋਂ ਇੱਕ ਸ਼ੇਰ ਨਿਕਲਿਆ ਬਾਹਰ ਜੰਭਾਈ ਲੈਂਦਾ ਹੋਇਆ ਮੂੰਹ ਅਪਾੜ ਕੇ ਉਬਾਸੀ ਲੈਂਦਾ ਹੋਇਆ ਇੱਕ ਬੱਬਰ ਸ਼ੇਰ ਇੱਕ ਝਾੜ ਦੇ ਵਿੱਚੋਂ ਨਿਕਲ ਕੇ ਬਾਹਰ ਨੂੰ ਆਇਆ ਹੈ
ਕਰਜੇ ਉਹ ਸ਼ਬਦ ਉਹ ਤੰਗ ਉਠਾਈ
ਤੇ ਜਦੋਂ ਉਹ ਸ਼ੇਰ ਜੰਭਾਈ ਲੈਂਦਾ ਉਬਾਸੀ ਲੈਂਦਾ ਬਾਹਰ ਆਇਆ ਤੇ ਉੱਚੀ ਆਵਾਜ਼ ਵਿੱਚ ਗਰਜਿਆ ਇਹਦੇ ਜਦੋਂ ਬੱਬਰ ਸ਼ੇਰ ਨੇ ਗਰਜ ਮਾਰੀ ਸ਼ੇਰ ਗਰਜਿਆ ਜਿਸ ਵਕਤ
ਮੂਤਰ ਤੁਰੰਗ ਮਤੰਗਨ ਗੇਰਾ
ਕਹਿੰਦੇ ਹਾਥੀ ਤੇ ਘੋੜੇ ਜਿੰਨੇ ਸਨ ਉਹ ਡਰ ਗਏ ਉਹਦੀ ਆਵਾਜ਼ ਨਾਲ ਸ਼ੇਰ ਸ਼ੇਰ ਹੁੰਦਾ ਜੰਗਲ ਦਾ ਰਾਜਾ ਇਸੇ ਕਰਕੇ ਮੰਨਿਆ ਕਿਉਂਕਿ ਹਰ ਇੱਕ ਜਾਨਵਰ ਇਸ ਬੱਬਰ ਸ਼ੇਰ ਕੋਲੋਂ ਡਰਦਾ ਭਾਵੇਂ ਉਹ ਹਾਥੀ ਕਿਉਂ ਨਾ ਹੋਵੇ ਕਹਿੰਦੇ ਜਦੋਂ ਬੱਬਰ ਸ਼ੇਰ ਗਰਜਿਆ ਨਾ ਉਹਦੀ ਗਰਜ ਦੀ ਆਵਾਜ਼ ਸੁਣ ਕੇ ਜਿੰਨੇ ਹਾਥੀ ਸੀ ਜਿੰਨੇ ਘੋੜੇ ਸਨ ਉਹ ਇੱਕ ਵਾਰੀ ਡਰ ਗਏ ਡਰ ਕੇ ਸਹਿ ਗਏ ਜਦੋਂ ਬੱਬਰ ਸ਼ੇਰ ਦੀ ਆਵਾਜ਼ ਗਰਜਦੀ ਸੁਣੀ
ਭਾਜ ਚਲੇ ਕੋ ਪਾਵੇ ਘੇਰਾ
ਕਹਿੰਦੇ ਹੁਣ ਭਾਜੜ ਵੀ ਪੈ ਗਈ ਘੋੜੇ ਤਾਂ ਭੱਜਣਾ ਸ਼ੁਰੂ ਹੋ ਗਏ ਹਾਥੀ ਵੀ ਪਿਛਾ ਪਿਛਾ ਨੂੰ ਜਾਣ ਲੱਗੇ ਹੁਣ ਘੇਰਾ ਪਾਉਣ ਦਾ ਯਤਨ ਕਰਦੇ ਨੇ ਅੱਗੇ ਅੱਗੇ ਹੋ ਕੇ ਆਪਣੇ ਹਾਥੀਆਂ ਤੇ ਘੋੜਿਆਂ ਨੂੰ ਪ੍ਰੇਰ ਕੇ ਸ਼ੇਰ ਨੂੰ ਘੇਰਾ ਪਾਉਣਾ ਚਾਹੁੰਦੇ ਹਨ
ਲਲਕਾਰਤ ਲਸ਼ਕਰ ਕੋ ਮੋਰਾ
ਇੱਕ ਵਾਰੀ ਤਾਂ ਭੱਜ ਚੱਲੇ ਸੀ ਸਾਰੇ ਪਿੱਛੇ ਨੂੰ ਸ਼ੇਰ ਦਾ ਰੂਪ ਵੇਖ ਕੇ ਸ਼ੇਰ ਦੀ ਦਹਿਸ਼ਤ ਹੀ ਬੜੀ ਹੁੰਦੀ ਹੈ ਡਰ ਹੀ ਬੜਾ ਹੁੰਦਾ ਡਰ ਦੇ ਨਾਲ ਪਿੱਛੇ ਜਾਣ ਲੱਗੇ ਤੇ ਸਾਰੇ ਲਸ਼ਕਰ ਨੂੰ ਲਲਕਾਰ ਕੇ ਪ੍ਰੇਰਿਆ ਵੀ ਪਿੱਛੇ ਨਹੀਂ ਹਟਣਾ ਕਿਸੇ ਨੇ ਸਭ ਨੇ ਅੱਗੇ ਹੋ ਕੇ ਇਸ ਸ਼ੇਰ ਦਾ ਸ਼ਿਕਾਰ ਖੇਡਣਾ ਇਸ ਸ਼ੇਰ ਨੂੰ ਮਾਰਨਾ ਇੱਦਾਂ ਸਾਰੇ ਲਸ਼ਕਰ ਨੂੰ ਲਲਕਾਰ ਕੇ ਅੱਗੇ ਟੋਰਿਆ
ਮੱਡ ਪਏ ਸਨ ਮੁਖ ਤਿਸ ਔਰਾ
ਜਿੰਨੇ ਸਿਪਾਹੀ ਸਨ ਜਿੰਨੇ ਔਰੰਗਜ਼ੇਬ ਦੇ ਜਰਨੈਲ ਸੀ ਨਾਲ ਆਏ ਹੋਏ ਉਹਨਾਂ ਨੇ ਸਾਰਿਆਂ ਨੇ ਆਪੋ ਆਪਣੇ ਘੋੜੇ ਤੇ ਹਾਥੀ ਪ੍ਰੇਰ ਕੇ ਅਗਲੇ ਪਾਸੇ ਲਿਆਂਦੇ ਨੇ, ਸਨਮੁਖ ਕੀਤੇ ਨੇ ਸ਼ੇਰ ਦੇ।
ਬ੍ਰਿੰਦ ਤੁਫੰਗੇ ਗੁਲਕਾ ਮਾਰੀ,
ਕਈ ਗੋਲੀਆਂ ਦਾਗ ਦਿੱਤੀਆਂ। ਜਦੋਂ ਸ਼ੇਰ ਨਿਕਲਿਆ ਨਾ, ਤੇ ਸ਼ੇਰ ਨੂੰ ਮਾਰਨ ਵਾਸਤੇ ਬੰਦੂਕਾਂ ਦੀਆਂ ਗੋਲੀਆਂ ਦਾਗ ਦਿੱਤੀਆਂ ਇਹਨਾਂ ਨੇ, ਕਈ ਗੋਲੀਆਂ ਚਲਾਈਆਂ ਹਨ।
ਕਹਿ ਕਿਰਪਾਨ ਕੋ ਰੁਪੇ ਅਗਾਰੀ,
ਕਈ ਗੋਲੀਆਂ ਚਲਾਈਆਂ, ਕਈਆਂ ਨੇ ਤੀਰ ਚਲਾ ਦਿੱਤੇ। ਫਿਰ ਕਿਰਪਾਨਾਂ ਲੈ ਕੇ ਅੱਗੇ ਖਲੋ ਗਏ ਵੀ ਸ਼ੇਰ ਨਿਕਲ ਕੇ ਦੌੜ ਕੇ ਜਾ ਨਾ ਸਕੇ, ਘੇਰੇ ਵਿੱਚੋਂ ਨਾ ਬਾਹਰ ਨਿਕਲ ਸਕੇ। ਏਦਾਂ ਘੇਰਾ ਪਾ ਕੇ ਕਿਰਪਾਨਾਂ ਫੜ ਕੇ ਢਾਲਾਂ ਫੜ ਕੇ ਅੱਗੇ ਨੂੰ ਰੁਕ ਗਏ ਨੇ, ਖਲੋ ਗਏ ਨੇ।
ਅੰਕਸ ਮਾਰ ਮਾਰ ਗਜ ਟੋਏ,
ਜਿਹੜੇ ਹਾਥੀ ਸੀ ਹੁਣ ਉਹ ਡਰਦੇ ਮਾਰੇ ਅੱਗੇ ਨਹੀਂ ਸੀ ਹੁੰਦੇ ਸ਼ੇਰ ਦੇ। ਹਾਥੀਆਂ ਦੇ ਸਿਰਾਂ ਤੇ ਪਾਲੇ ਮਾਰ ਮਾਰ ਕੇ, ਅੰਕਸ ਮਾਰ ਮਾਰ ਕੇ ਉਹਨਾਂ ਹਾਥੀਆਂ ਨੂੰ ਪ੍ਰੇਰ ਪ੍ਰੇਰ ਕੇ ਅੱਗੇ ਨੂੰ ਲੈ ਕੇ ਆਉਂਦੇ ਹਨ।
ਮਰੂ ਮਰੂ ਕਰ ਅਸੀ ਤੋਏ,
ਮਾਰ ਦੋ ਏਦਾਂ ਕਰਦਿਆਂ ਕਰਦਿਆਂ ਘੋੜਿਆਂ ਨੂੰ ਅੱਗੇ ਲੈ ਕੇ ਆਉਂਦੇ ਹਨ।
ਮਨ ਸੰਗਨ ਮੈਂ ਦੀਸੇ ਥੋੜਾ,
ਜੰਗਲ ਬੜਾ ਸੰਘਣਾ ਸੀ, ਸੰਘਣਾ ਜੰਗਲ ਹੋਣ ਕਰਕੇ ਪੂਰਾ ਸਾਫ਼ ਨਹੀਂ ਸੀ ਦਿਸਦਾ। ਸ਼ੇਰ ਨਿਕਲਿਆ ਜ਼ਰੂਰ ਪਰ ਝਾੜਾਂ ਦੇ ਵਿੱਚੋਂ ਨਜ਼ਰ ਨਹੀਂ ਸੀ ਆਉਂਦਾ ਪੂਰੀ ਤਰ੍ਹਾਂ। ਬਹੁਤ ਜ਼ਿਆਦਾ ਸੰਘਣਾ ਬਨ ਹੈ, ਸੰਘਣਾ ਜੰਗਲ ਹੈ, ਚੰਗੀ ਤਰ੍ਹਾਂ ਦਿਸ ਨਹੀਂ ਰਿਹਾ।
ਪਯੋ ਕੁਲਾਹਲ ਸੁਣ ਬੇ ਕੋਰਾ,
ਬੜਾ ਭਿਆਨਕ ਘੋਰ ਆਵਾਜ਼ ਸੁਣ ਕੇ ਕੁਲਾਹਲ ਮੱਚ ਗਿਆ। ਇੱਕ ਵਾਰੀ ਕੁਲਾਹਲ ਮੱਚ ਗਿਆ, ਸ਼ੇਰ ਦਹਾੜਦਾ ਨਾ, ਜਦੋਂ ਉਹਦੀ ਦਹਾੜ ਸੁਣ ਕੇ ਕੁਲਾਹਲ ਮੱਚ ਗਿਆ। ਘੋੜਿਆਂ ਤੇ ਹਾਥੀਆਂ ਦੇ ਹਿਰਦੇ ਦਹਿਲ ਗਏ ਨੇ, ਡਰ ਗਏ ਨੇ ਘੋੜੇ ਤੇ ਹਾਥੀ ਉਸ ਵਕਤ ਉਸ ਆਵਾਜ਼ ਨੂੰ ਸੁਣ ਕੇ। ਇੱਥੋਂ ਤੱਕ ਕਿ ਜਿਹੜੇ ਘੋੜ ਸਵਾਰ ਸਿਪਾਹੀ ਸੀ ਉਹ ਵੀ ਡਰ ਗਏ ਨੇ, ਪਤਾ ਨਹੀਂ ਸ਼ੇਰ ਕਿਹੜੇ ਪਾਸਿਓਂ ਝਪਟ ਮਾਰ ਕੇ ਆ ਜਾਏ। ਏਦਾਂ ਦਾ ਡਰ ਸਾਰਿਆਂ ਦੇ ਹਿਰਦਿਆਂ ਵਿੱਚ ਹੋ ਰਿਹਾ।
ਨਰਮ ਤੰਗ ਪਰ ਹਾਥੀ ਤੁਫੰਗ,
ਇੱਕ ਹਾਥੀ ਦੇ ਉੱਤੇ ਹਾਥੀ ਤੇ ਸਵਾਰ ਬੈਠਾ ਸੀ ਇੱਕ ਸਿਪਾਹੀ, ਅਹਿਲਕਾਰ ਸੀ ਬਾਦਸ਼ਾਹ ਔਰੰਗਜ਼ੇਬ ਦਾ, ਉਹਦੀ ਨਿਗਾਹ ਪਈ ਸ਼ੇਰ ਤੇ। ਉਹਨੇ ਹੱਥ ਵਿੱਚ ਬੰਦੂਕ ਪਕੜੀ ਹੋਈ, ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬੰਨਿਆ, ਨਿਸ਼ਾਨਾ ਬੰਨ ਕੇ ਸ਼ੇਰ ਦਾ ਉਹਨੇ ਗੋਲੀ ਚਲਾਈ, ਗੋਲੀ ਦਾਗੀ ਆ ਹਾਥੀ ਤੇ ਬੈਠੇ ਨੇ।
ਜਾਏ ਲਗੀ ਕੁਛ ਕੇ ਹਰ ਅੰਗ,
ਕਹਿੰਦੇ ਉਹ ਗੋਲੀ ਜਿਹੜੀ ਚਲਾਈ ਉਹ ਸਹੀ ਤਰੀਕੇ ਨਾਲ ਸ਼ੇਰ ਨੂੰ ਨਹੀਂ ਵੱਜੀ। ਕਹਿੰਦੇ ਸ਼ੇਰ ਦੇ ਥੋੜੀ ਜੀ ਜਾ ਕੇ ਕਿਤੇ ਗੋਲੀ ਮਾੜੀ ਜੀ ਟੱਚ ਕੀਤੀ ਹੈ, ਜਿਆਦਾ ਉਸ ਗੋਲੀ ਨੂੰ ਕਹਿੰਦੇ ਸ਼ੇਰ ਤੇ ਜਿਆਦਾ ਜ਼ਖਮ ਨਹੀਂ ਹੋ ਸਕਿਆ, ਥੋੜੀ ਜੀ ਗੋਲੀ ਦਾ ਦਾਗ ਕਹਿੰਦੇ ਉਸ ਸ਼ੇਰ ਨੂੰ ਜਾ ਕੇ ਲੱਗਾ ਹੈ।
ਤਤ ਛਿਨ ਉਛਲਿਓ ਅਦਕ ਪਬਕ ਕੈ,
ਜਦੋਂ ਸ਼ੇਰ ਨੂੰ ਥੋੜੀ ਜੀ ਗੋਲੀ ਵੱਜੀ, ਪੂਰੀ ਗੋਲੀ ਨਹੀਂ ਵੱਜੀ, ਥੋੜੀ ਜੀ ਗੋਲੀ ਲੱਗ ਕੇ ਛੂ ਕੇ ਨਿਕਲ ਗਈ। ਹੁਣ ਸ਼ੇਰ ਦਾ ਸੁਭਾਅ ਹੁੰਦਾ ਹੈ ਕਿ ਜਿੱਥੋਂ ਗੋਲੀ ਆਉਂਦੀ ਹੈ ਨਾ ਇੱਕ ਵਾਰੀ ਉਹਨੂੰ ਲੱਗ ਜਾਏ ਤੇ ਮੁੜ ਕੇ ਉਥੇ ਹੀ ਝਪਟ ਮਾਰਦਾ ਜਿੱਥੋਂ ਗੋਲੀ ਆਉਂਦੀ ਹੈ, ਭਾਵੇਂ ਜੋ ਕੁਝ ਮਰਦਾ ਵੀ ਮਰ ਜਾਏ, ਮਰਦਾ ਵੀ ਉਥੇ ਤੱਕ ਝਪਟ ਆ ਕੇ ਜ਼ਰੂਰ ਮਾਰਦਾ। ਹਾਥੀ ਤੇ ਬੈਠੇ ਉਸ ਬੰਦੇ ਨੇ ਜਦੋਂ ਗੋਲੀ ਮਾਰੀ ਤੇ ਗੋਲੀ ਦਾਗ ਕੇ ਜਦੋਂ ਚਲਾਈ, ਥੋੜੀ ਜੀ ਲੱਗੀ ਸ਼ੇਰ ਦੇ, ਤੇ ਸ਼ੇਰ ਨੇ ਅੱਗੋਂ ਝਪਟ ਮਾਰੀ ਉਸੇ ਪਾਸੇ ਜਿੱਧਰ ਉਹ ਹਾਥੀ ਤੇ ਬੈਠਾ ਸੀ।
ਲੀਨ ਉਤਾਰ ਤਿਸੀ ਕੋ ਬਲ ਕੈ,
ਝਪਟ ਮਾਰੀ ਇਹਨੇ ਜ਼ੋਰ ਨਾਲ ਛਾਲ ਮਾਰੀ ਹਾਥੀ ਦੇ ਉੱਪਰਲੇ ਪਾਸੇ, ਉਹ ਬੰਦੇ ਨੂੰ ਲਾਹ ਕੇ ਥੱਲੇ ਸੁੱਟ ਲਿਆ ਸ਼ੇਰ ਨੇ। ਜਿਹਨੇ ਗੋਲੀ ਮਾਰੀ ਸੀ ਨਾ ਉਹਨੂੰ ਲਾਹ ਕੇ ਥੱਲੇ, ਹਾਥੀ ਤੋਂ ਥੱਲੇ ਸੁੱਟ ਲਿਆ ਤੇ ਆਪਣੇ ਪੰਜਿਆਂ ਨਾਲ ਉਸ ਬੰਦੇ ਦਾ ਪੇਟ ਪਾੜ ਕੇ ਰੱਖ ਦਿੱਤਾ, ਸਾਰਾ ਤੋੜ ਕੇ ਰੱਖ ਦਿੱਤੀ ਉਸ ਦੀ।
ਦਿਓ ਬਗਾਏ ਦੂਰ ਕਿਤ ਪਰੇ ਓ,
ਤੇ ਮਾਰ ਕੇ ਉਹਨੂੰ ਚੰਗੀ ਤਰ੍ਹਾਂ ਉਹਦਾ ਪੇਟ ਆਦਿਕ ਚੀਰ ਕੇ ਬਗਾ ਕੇ ਪਰੇ ਸੁੱਟਿਆ ਗੁੱਸੇ ਨਾਲ, ਕਿਉਂਕਿ ਉਹਨੇ ਗੋਲੀ ਚਲਾਈ ਸੀ ਸ਼ੇਰ ਤੇ। ਤੇ ਸ਼ੇਰ ਨੇ ਆਪਣਾ ਬਦਲਾ ਲੈ ਲਿਆ ਉਹਨੂੰ ਮਾਰ ਕੇ ਬਗਾ ਕੇ ਦੂਰ ਸੁੱਟ ਦਿੱਤਾ।
ਅਪਰਨ ਕੋ ਡਰ ਕੇ ਮੁਖ ਮੁਰਿਓ,
ਹੁਣ ਜਦੋਂ ਇੱਕ ਬੰਦਾ ਮਾਰ ਦਿੱਤਾ ਨਾ ਸ਼ੇਰ ਨੇ, ਦੂਜੇ ਡਰ ਗਏ ਵੇਖ ਕੇ ਵੀ ਇਹ ਤਾਂ ਬੜਾ ਭਿਆਨਕ ਸ਼ੇਰ, ਜ਼ਖਮੀ ਹੋ ਜਾਏ ਤੇ ਹੋਰ ਜ਼ਿਆਦਾ ਖੂੰਖਾਰ ਹੋ ਜਾਂਦਾ, ਭਿਆਨਕ ਹੋ ਜਾਂਦਾ। ਸ਼ੇਰ ਦਾ ਮੁਕਾਬਲਾ ਤਾਂ ਉਦਾਂ ਹੀ ਕਰਨਾ ਬੜਾ ਔਖਾ ਹੁੰਦਾ, ਫਿਰ ਜ਼ਖਮੀ ਹੋਵੇ ਸ਼ੇਰ ਤੇ ਉਹਦਾ ਮੁਕਾਬਲਾ ਕਰਨਾ ਤਾਂ ਹੋਰ ਔਖਾ ਹੋ ਜਾਂਦਾ। ਡਰ ਗਏ ਜਿੰਨੇ ਸਿਪਾਹੀ ਸਨ, ਬਾਕੀ ਦੇ ਵੀ ਜਿੰਨੀਆਂ ਫੌਜਾਂ ਸਨ, ਸਾਰਿਆਂ ਦੇ ਹਿਰਦੇ ਦਹਿਲ ਗਏ, ਡਰ ਦੇ ਨਾਲ ਹਿਰਦੇ ਭਰ ਗਏ।
ਇੱਕ ਦੋਏ ਅਪਰਨ ਕਹਿ ਕਰ ਮਾਰਾ,
ਸ਼ੇਰ ਨੇ ਇੱਕ ਬੰਦਾ ਮਾਰ ਕੇ ਸੁੱਟ ਦਿੱਤਾ, ਇੱਕ ਦੋਆਂ ਤੇ ਹੋਰ ਵੀ ਮਾਰ ਕੀਤੀ ਉਹਨੇ, ਇੱਕ ਦੋ ਸਿਪਾਹੀਆਂ ਤੇ ਹੋਰ ਵੀ ਝਪਟ ਕੀਤੀ, ਦੋ ਚਾਰ ਬੰਦੇ ਜ਼ਖਮੀ ਕਰ ਦਿੱਤੇ।
ਚੱਲਿਓ ਭਾਗ ਕਰ ਗਇਓ ਕਿਨਾਰਾ,
ਕਹਿੰਦੇ ਏਦਾਂ ਸਾਰਿਆਂ ਨੂੰ ਜ਼ਖਮੀ ਕਰਦਾ ਹੋਇਆ ਘੇਰੇ ਵਿੱਚੋਂ ਚੀਰ ਕੇ ਘੇਰੇ ਨੂੰ ਉਹ ਸ਼ੇਰ ਭੱਜ ਕੇ ਦੂਰ ਨਿਕਲ ਗਿਆ। ਉਸ ਘੇਰੇ ਨੂੰ ਚੀਰ ਕੇ ਪਾਰ ਨਿਕਲ ਗਿਆ।
ਕਿਤਕ ਕੋਸ ਪਾਰ ਪਹੁੰਚਿਓ ਜਾਈ,
ਕਈ ਕੋ ਪੈਂਡਾ। ਸ਼ੇਰ ਦੀ ਦੌੜ ਵੀ ਤੇਜ਼ ਹੁੰਦੀ ਹੈ, ਬੜੀ ਤੇਜ਼ੀ ਨਾਲ ਦੌੜਿਆ ਇਨ੍ਹਾਂ ਦੇ ਵਿੱਚੋਂ ਤੇ ਦੌੜ ਕੇ ਵਿੱਚੋਂ ਘੇਰੇ ਦੇ ਨਿਕਲ ਕੇ ਕਈ ਕੋ ਤੱਕ ਦੂਰ ਚਲਾ ਗਿਆ।
ਪਿੱਛੇ ਸੈਨਾ ਛਾਪਵਾਈ,
ਬਾਦਸ਼ਾਹ ਨੇ ਪਿੱਛੇ ਫੌਜਾਂ ਭੇਜੀਆਂ ਵੀ ਜਾਓ ਪਿੱਛੋਂ ਜਾ ਕੇ ਮਾਰੋ ਜਿੱਧਰ ਦੌੜ ਕੇ ਜਾਂਦਾ। ਸਿਪਾਹੀ ਦੌੜੇ ਮਗਰ ਮਗਰ ਸ਼ੇਰ ਦੇ ਗੋਲੀਆਂ ਬੰਦੂਕਾਂ ਲੈ ਕੇ।
ਸੰਗਨ ਬਨ ਮੈਂ ਮੁਸ਼ਕਲ ਚਲਬੋ,
ਪਰ ਹੁਣ ਸ਼ੇਰ ਤਾਂ ਜੰਗਲ ਦਾ ਰਾਜ ਆ, ਉਹ ਤਾਂ ਜੰਗਲ ਵੀ ਰਸਤਾ ਦਿੰਦਾ ਉਹਨੂੰ, ਪਰ ਸਿਪਾਹੀਆਂ ਨੂੰ ਰਸਤਾ ਨਾ ਲੱਭੇ। ਜੰਗਲ ਬੜਾ ਸੰਘਣਾ ਸੀ ਤੇ ਸ਼ੇਰ ਸੰਘਣੇ ਜੰਗਲ ਦੇ ਵਿੱਚ ਅੱਗੇ ਕਿਤੇ ਜਾ ਕੇ ਅਲੋਪ ਹੋ ਗਿਆ।
ਕਹਾਂ ਹੋਏ ਕੇ ਹਰ ਕੋ ਮਿਲਬੋ,
ਕਹਿੰਦੇ ਹੁਣ ਉੱਥੇ ਸੰਘਣੇ ਜੰਗਲ ਵਿੱਚ ਸ਼ੇਰ ਕਿੱਥੋਂ ਲੱਭਣਾ ਸੀ। ਦੂਰ ਦੂਰ ਤੱਕ ਜਾ ਕੇ ਸਿਪਾਹੀ ਲੱਭਦੇ ਰਹੇ, ਭਾਲਦੇ ਰਹੇ, ਪਰ ਉਹ ਸ਼ੇਰ ਜੰਗਲ ਦੇ ਵਿੱਚੋਂ ਦੁਬਾਰਾ ਨਜ਼ਰ ਨਹੀਂ ਆਇਆ।
ਫਿਰੇ ਸਾਂਝ ਲੱਗ ਸ਼ਰਮ ਕੋ ਪਾਏ,
ਸ਼ਾਮ ਤੱਕ ਖਾਲੀ ਹਾਥੀ ਮੁੜ ਕੇ ਆਏ, ਸਾਰੇ ਥੱਕ ਗਏ। ਜਿਵੇਂ ਬਾਬਾ ਰਾਮ ਰਾਏ ਜੀ ਨੇ ਦੱਸਿਆ ਸੀ, ਉਹਨਾਂ ਦੇ ਕਹਿਣ ਮੁਤਾਬਕ ਨਾ ਸ਼ੇਰ ਮਾਰ ਸਕੇ ਨਾ ਹੀ ਕੋਈ ਹੋਰ ਸ਼ਿਕਾਰ ਕਾਬੂ ਆਇਆ। ਸ਼ਾਮ ਤੱਕ ਫਿਰ ਫਿਰ ਕੇ ਖਾਲੀ ਹਾਥੀ ਵਾਪਸ ਮੁੜੇ।
ਬਸਰੇ ਉਤਮ ਕਹਿ ਚਮੂ ਹਟਾਏ,
ਹੁਣ ਹਨੇਰਾ ਪੈ ਚੁੱਕਾ ਸੀ, ਸ਼ਾਮ ਦਾ ਸਮਾਂ ਸੀ ਤਰਕਾਲਾਂ ਦਾ, ਉਸ ਕਰਕੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੀਆਂ ਫੌਜਾਂ ਹੁਣ ਪਿੱਛੇ ਮੋੜ ਲਈਆਂ। ਕਹਿੰਦੇ ਵੀ ਹੁਣ ਤਾਂ ਨਹੀਂ ਲੱਭਦਾ ਉਹ ਸ਼ੇਰ, ਜੰਗਲ ਵਿੱਚ ਕਿਤੇ ਦੂਰ ਜਾ ਵੜਿਆ, ਹੁਣ ਆਪਾਂ ਨੂੰ ਉਹ ਪ੍ਰਾਪਤ ਨਹੀਂ ਹੋਣਾ, ਹੁਣ ਆਪਾਂ ਇੱਥੋਂ ਵਾਪਸ ਮੁੜੀਏ ਕਿਉਂਕਿ ਹਨੇਰਾ ਪੈ ਰਿਹਾ।
ਲੱਖ ਸ਼੍ਰੀ ਰਾਮ ਰਾਏ ਬਚ ਸਾਚਾ,
ਔਰੰਗਜ਼ੇਬ ਨੇ ਸਮਝ ਲਿਆ ਕਿ ਬਾਬਾ ਰਾਮ ਰਾਏ ਜੀ ਨੇ ਜਿਹੜਾ ਬਚਨ ਕੀਤਾ ਸੀ ਉਹ ਬਿਲਕੁਲ ਸੱਚ ਹੋਇਆ।
ਰਿਦੇ ਅਦਕ ਅਚਰਜ ਤਬ ਰਾਜਾ,
ਉਸ ਵੇਲੇ ਸਾਰਿਆਂ ਦੇ ਮਨ ਬੜੇ ਹੈਰਾਨ ਹੋਏ ਕਿ ਇਹਨਾਂ ਨੂੰ ਪਤਾ ਨਹੀਂ ਕਿਵੇਂ ਪਹਿਲਾਂ ਪਤਾ ਲੱਗ ਗਿਆ ਸਾਰਾ ਕੁਝ, ਸਾਡੇ ਨਾਲ ਜੋ ਕੁਝ ਬੀਤੀ ਆ ਇਹਨਾਂ ਨੂੰ ਪਹਿਲਾਂ ਹੀ ਸਾਰਾ ਕੁਝ ਪਤਾ ਲੱਗ ਗਿਆ। ਏਦਾਂ ਸਾਰੇ ਹੈਰਾਨ ਵੀ ਹੋ ਰਹੇ ਨੇ। ਔਰੰਗਜ਼ੇਬ ਦੇ ਸਮੇਤ ਜਿੰਨੇ ਸਿਪਾਹੀ ਨੇ ਜਿੰਨੇ ਅਹਿਲਕਾਰ ਨੇ ਸਾਰੇ ਹੈਰਾਨ ਹੋ ਰਹੇ ਨੇ, ਅਸਚਰਜ ਹੋ ਰਹੇ ਨੇ।
ਮਦ ਆਵਤ ਆਰੂਢ ਮਤੰਗਾ,
ਕਹਿੰਦੇ ਰਸਤੇ ਦੇ ਵਿੱਚ ਹਾਥੀ ਤੇ ਸਵਾਰ ਹੋ ਕੇ ਪਿੱਛੇ ਨੂੰ ਵਾਪਸ ਮੁੜੇ ਹਨ।
ਸਭ ਕੈ ਸੰਗ ਪਨੇ ਨੌ ਰੰਗਾ,
ਆਉਂਦਿਆਂ ਵਾਪਸ ਮੁੜਦਿਆਂ ਬਾਦਸ਼ਾਹ ਔਰੰਗਜ਼ੇਬ ਸਾਰਿਆਂ ਨੂੰ ਕਹਿੰਦਾ ਹੈ,
ਗੁਰ ਸੁਤ ਨੇ ਜਿਮ ਗਿਰਾ ਉਬਾਚੀ, ਹਮ ਤੁਮ ਸੋ ਹੋਈ ਸਭ ਸਾਚੀ।
ਕਹਿਣ ਲੱਗਾ ਗੁਰੂ ਪੁੱਤਰ ਨੇ ਜੋ ਕੁਝ ਕਿਹਾ ਸੀ ਉਹ ਆਪਣੇ ਨਾਲ ਸੱਚ ਵਰਤਿਆ, ਜਿਵੇਂ ਉਹਨੇ ਕਿਹਾ ਸੀ ਵੀ ਏਦਾਂ ਹੋਵੇਗਾ ਉਸੇ ਤਰ੍ਹਾਂ ਹੋਇਆ, ਆਪਣੇ ਨਾਲ ਸੱਚ ਵਰਤਿਆ ਹੈ।
ਨਿਕਸੇ ਉਹ ਸ਼ੇਰ ਯਤਨ ਕਰ ਹਾਰੇ,
ਸ਼ੇਰ ਨਿਕਲਿਆ ਆਪਾਂ ਯਤਨ ਕਰ ਕਰਕੇ ਹਾਰ ਗਏ, ਉਹਨੂੰ ਮਾਰਨ ਵਾਸਤੇ ਬੜਾ ਯਤਨ ਕੀਤਾ।
ਲਸ਼ਕਰ ਪਚਿਓ ਮਰਿਓ ਨੈ ਮਾਰੇ,
ਸਾਡਾ ਸਾਰਾ ਲਸ਼ਕਰ ਪਚ ਗਿਆ ਪਰ ਆਪਾਂ ਉਸ ਸ਼ੇਰ ਨੂੰ ਮਾਰ ਨਹੀਂ ਸਕੇ, ਉਹਦਾ ਸ਼ਿਕਾਰ ਨਹੀਂ ਖੇਡ ਸਕੇ।
ਪਾਕ ਅਟਲ ਨੈ ਟਾਰੇ ਉਹ ਟਰੈ,
ਕਹਿੰਦੇ ਅਟਲ ਬਚਨ ਨੇ ਬਾਬੇ ਰਾਮ ਰਾਏ ਦੇ ਜਿਹੜੇ ਕਿਸੇ ਦੇ ਟਾਲਿਆਂ ਟਲ ਨਹੀਂ ਸਕਦੇ।
ਮਹਾਮੈਦ ਅਜਮਤ ਕੋ ਧਰੇ,
ਬੜੀ ਕਰਾਮਾਤ ਹੈ, ਇਹ ਵੀ ਤਾਂ ਇੱਕ ਕਰਾਮਾਤ ਹੀ ਹੈ ਵੀ ਹੋਣ ਵਾਲਾ ਸਮਾਂ ਆਉਣ ਵਾਲੇ ਸਮੇਂ ਚ ਕੀ ਹੋਣਾ ਉਹ ਪਹਿਲਾਂ ਹੀ ਦੱਸ ਦੇਣਾ, ਇਹੋ ਜਿਹੀ ਵੱਡੀ ਕਰਾਮਾਤ ਹੈ ਰਾਮ ਰਾਏ ਦੇ ਕੋਲ।
ਇਤਿਹਾਦਕ ਜਸ ਕੋ ਵਿਧਤਾਵਤ,
ਇਤਿਹਾਦਕ ਬੜਾ ਜਸ ਕਰਦਾ ਔਰੰਗਜ਼ੇਬ ਬਾਦਸ਼ਾਹ ਬਾਬਾ ਰਾਮ ਰਾਏ ਜੀ ਦੀ ਮਹਿਮਾ ਕਰਦਾ ਆ ਰਿਹਾ।
ਪ੍ਰਵਸ਼ਿਓ ਦੁਰਗ ਗੁਰੂ ਗੁਣ ਗਾਵਤ,
ਗੁਣ ਗਾਉਂਦਾ ਬਾਬੇ ਰਾਮ ਰਾਏ ਦੇ ਆਪਣੇ ਕਿਲੇ ਚ ਪ੍ਰਵੇਸ਼ ਕਰ ਗਿਆ ਔਰੰਗਜ਼ੇਬ।
ਨਿਸਾ ਬਤੀਤ ਪਈ ਪੁਨ ਪ੍ਰਾਤ,
ਰਾਤ ਬਤੀਤ ਹੋ ਗਈ ਤੇ ਅਗਲਾ ਦਿਨ ਚੜ ਗਿਆ।
ਸਿਮਰਤ ਚਿਤ ਅਜਮਤ ਬਖਿਆਤ,
ਬਾਬਾ ਰਾਮ ਰਾਏ ਜੀ ਦੀਆਂ ਅਜਮਤਾਂ ਨੂੰ ਯਾਦ ਕਰਦਾ ਹੈ ਔਰ ਯਾਦ ਕਰ ਕਰਕੇ ਹੈਰਾਨ ਹੁੰਦਾ, ਬੜੀ ਹੈਰਾਨੀ ਨਾਲ ਸੋਚਦਾ ਹੈ ਕਿ ਇਹੋ ਜਿਹੀਆਂ ਕਰਾਮਾਤਾਂ ਕਿਵੇਂ ਆ ਸਕਦੀਆਂ ਕਿਸੇ ਵਿਅਕਤੀ ਕੋਲ।
ਅਗਲੇ ਦਿਨ ਪੁਨ ਸਭਾ ਲਗਾਈ,
ਅਗਲੇ ਦਿਨ ਫੇਰ ਇਹਨੇ ਆਪਣੀ ਸਭਾ ਲਾਈ, ਔਰੰਗਜ਼ੇਬ ਨੇ ਆਪਣੀ ਕਚਹਿਰੀ ਸਜਾਈ, ਦੀਵਾਨ ਸਜਾਇਆ।
ਸਤਗੁਰ ਸੁਤ ਕੋ ਲਿਓ ਬੁਲਾਈ,
ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਆਪਣੀ ਸਭਾ ਵਿੱਚ ਬੁਲਾ ਲਿਆ। بڑے بڑے صوبے تے عمراو اہلکار افسر بادشاہ دی کچہری وچ بیٹھے نے
قاضی ملاں گن علماء
بڑے بڑے قاضی بیٹھے نے ملاں بیٹھے نے جڑے بڑے بڑے علماء ودوان بیٹھے نے او سارے بادشاہ اورنگزیب دی کچہری وچ بیٹھے ہن
پورن سبا پئی چلے آئے
ایسا ساری سبا اورنگے دی کھچا کھچ پری ہوئی ہے تے پری ہوئی سبا دے وچ اینے نو بابا رام رائے دی چل کے آ پہنچے
گر ست دش سب نین لگائے
ساریاں دی نگاہ گرو پتر بابا رام رائے جی تے ٹکی ہوئی ہے جدو بابا رام رائے جی کچہری وچ آئے ساریاں دی نگاہ بابا رام رائے جی تے پے رہی ہے
سندر بدن ردن دت راجے
تے کہندے بڑا سونا مکھڑا بابا رام رائے جی دا کھڑ رہے نے تے کھڑیا ہویا دا مکھار بند بڑا سندر وچ دند جڑے نے بڑے سونے چمکدے تے سندر نظر آوندے نے
پکھار کھے سکھ دشمن لاجے
اے ہو جا سندر سروپ ہے بابا رام رائے جی دا بھی جڑے تا سکھ نے انہاں نو ویکھ کے خوشی ہوندی ہے پر جڑے دشمن نے او ویکھ کے لجائے مان ہوندے نے شرمندہ ہوندے نے
گھر جاما بو مولا چیر
بابا جی نے اپنے گل وچ بڑا سونا جاما پایا ہویا بڑا سونا بو مولا جاما اور سر تے جڑا چیرا بندا ہویا او بھی بڑا سندر تے قیمتی ہے
گور برن وچ دپے شریر
پتلے دھاگے دا بنیا ہویا کپڑا پایا بابا جی نے شریر تے وچ گورے رنگ دا پنڈا وکھرا نظر آوندا ہے
چوکی چار چیل سو چھائی
کہندے بڑے سندر بستر دے نال ٹکی ہوئی ایک چونکی پئی جڑی بابا رام رائے جی واسطے چیچی سی اورنگزیب بابا جی نو اپنے برابر بٹھایا کردا سی کہندے بڑی سندر چونکی ڈسی ہوئی آو دے تے بڑا سونا کپڑا چیل کپڑا چمکدار بچھایا ہویا ہے
بیٹھ بیچ سب سبا سہائی
بابا جی اس چونکی تے آ کے بیٹھ گئے اور ساری سبا دے وچ بابا جی دی سوبا وکھری نظر ہوندی ہے
باج ہاتھ پر لینو شاؤ
او بادشاہ اورنگزیب نے اپنے ہاتھ وچ ایک باج پھڑیا ہویا سی جدو کچہری چ بیٹھا تے ہاتھ دے اتے انہیں ایک باج بٹھایا ہویا ہے
کریں گفتگو ہوتے جو پاؤ
جیڑے او دے کول سپاہی بیٹھے سن جا او دے افسر بیٹھے سن او بیٹھے گفتگو کر رہے دے نال گل بات کر رہے سن
تب شری رام رائے دش نین
او انہیں نو بادشاہ اورنگزیب نے بابا رام رائے جی ول ویکھیا تے بابا رام رائے جی ول ویکھ کے
مسکاوت نو رنگ کے بین
نرنگا بولیا بابا رام رائے جی نو مسکراؤندیا ہویا کہن لگا
بڑ قیمت کو آیو باج
بابا جی آ جڑا باج تسی ویکھ رہے ہو میرے ہاتھ تے بیٹھا ہے بڑا قیمتی باج ہے ایدا بڑا قیمت بڑا مول ہے تے بڑا قیمتی باج میرے ہاتھ آیا ہے
کرے اخیر برت کے کاج
شکار بڑا سونا کھیڑ دا ایدے برگا شکار نہیں کوئی کھیڑ دا باج بڑا قیمتی باج ہے اور یہ شکار بڑے سونے ٹانگ نال کھیڑ دا ہے
جس پشچات چھوڑ بو کریت
جیدے پچھے اس شکار نو انو باج نو چھڑیے جیڑے پنچھی پچھے جس بھی شکار پچھے نو چھڑیے
تس پنچھی کو تت چھن تریت
اسے ویڑے تت چھن اس پنچھی نو پھڑ دا ہے پھڑ لیندا ہے اور تت چھن اس پنچھی نو مار مکوندا ہے
چپٹ ترے تے جان نہ دیت
جیڑے پنچھی تے چپٹ ماردا اونوں اپنی چپٹ تھلیوں جان نہیں دیندا ایہو جا شکاری باز آئے کہ جیڑے پنچھی تے چپٹ ماردا اونوں اپنی چپٹ تھلیوں جان نہیں دیندا
میر شکار تائے گئے لیت
تے پنچھی نو مار دیندا تے انہاں نو پچھوں میر شکاری جاندے نے او جا کے اس پنچھی نو مرے ہوئے نو چک لیندے ہن اینو پکڑ لیندے نے
ہم کو آمک بوت کھوائیو
بابا رام رائے جی اس باج نے مینوں بڑا ماس کھوایا اینے بڑے بڑے پنچھیاں دے ماس ਤਿੱਤਰ ਬਟੇਰੇ ਮਾਰ ਮਾਰ ਕੇ ਉਹਨਾਂ ਦਾ ਮਾਸ ਇਸ ਬਾਜ ਨੇ ਮੈਨੂੰ ਬਹੁਤ ਮਾਸ ਖਵਾਇਆ ਹੈ
ਬਹੁਤ ਸੁੰਦਰ ਮੇਰੇ ਮਨ ਪਾਇਓ
ਇਹ ਬਾਜ ਬੜਾ ਸੁੰਦਰ ਹੈ ਔਰ ਮੇਰੇ ਮਨ ਨੂੰ ਬੜਾ ਚੰਗਾ ਲੱਗਦਾ ਇਹ ਬਾਜ ਮੈਨੂੰ ਬੜਾ ਹੀ ਪਿਆਰਾ ਇਹਨੇ ਮੈਨੂੰ ਬਹੁਤ ਮਾਸ ਖਵਾਇਆ ਹੈ
ਪਾਛਲ ਜਨਮ ਕੌਣ ਇਸ ਕੇਰਾ
ਬਾਬਾ ਜੀ ਤੁਸੀਂ ਤਾਂ ਅੰਤਰਜਾਮੀ ਹੋ ਇਹ ਦੱਸੋ ਵੀ ਇਹਦਾ ਪਿਛਲਾ ਜਨਮ ਕਿਹੜਾ ਸੀ ਜਿਹੜਾ ਇਹ ਬਾਜ ਹੈ ਮੇਰੇ ਕੋਲ ਇਹਦਾ ਪੂਰਬਲਾ ਜਨਮ ਕਿਹੜਾ ਸੀ ਪਿਛਲੇ ਜਨਮ ਚ ਕੌਣ ਸੀ
ਬਣਿਓ ਬਾਜ ਕਿਮ ਗੁਣ ਬਹੁ ਤੇਰਾ
ਇਹ ਬਾਜ ਕਿਵੇਂ ਬਣਿਆ ਇਹਦੇ ਵਿਚ ਇੰਨੇ ਗੁਣ ਨੇ ਇਹਨੂੰ ਬਾਜ ਦੀ ਜੋਨੀ ਕਿਵੇਂ ਪ੍ਰਾਪਤ ਹੋਈ ਹੈ
ਓਏ ਹੱਥ ਪਰ ਬੈਠੇ ਓ ਕਨੋ
ਆ ਵੇਖੋ ਮੇਰੇ ਹੱਥ ਦੇ ਉੱਤੇ ਬੈਠਾ ਰਹਿੰਦਾ ਹਰ ਵੇਲੇ ਮੇਰੇ ਨਾਲ ਬਹੁਤਾ ਪਿਆਰ ਤੇ ਹਿੱਤ ਕਰਦਾ
ਪਰ ਰੱਖਿਓ ਆਡੋ ਇਨ ਮਨੋ
ਮਾਨੋ ਮੇਰੇ ਹੱਥ ਦਾ ਅੱਡਾ ਬਣਾਇਆ ਹੋਇਆ ਇਹਨੇ ਮੇਰੇ ਹੱਥ ਦੇ ਅੱਡੇ ਦੇ ਉੱਤੇ ਅਡੋਲ ਹੋ ਕੇ ਬੈਠਾ ਰਹਿੰਦਾ ਹੈ
ਕਿਮ ਇਹ ਤਨ ਧਰ ਮੋਟੇ ਕਰੇ
ਇਹ ਸਰੀਰ ਧਾਰ ਕੇ ਮੇਰੇ ਕੋਲ ਕਿਵੇਂ ਰਹਿੰਦਾ ਕਿਵੇਂ ਮੇਰੇ ਕੋਲ ਆਇਆ ਹੈ
ਕੌਣ ਕਰਮ ਕੀ ਨਸ ਸੁਖ ਲਏ
ਇਹਨੇ ਇਹੋ ਜਿਹਾ ਕਿਹੜਾ ਕਰਮ ਕੀਤਾ ਕਿ ਮੇਰੇ ਜੇ ਬਾਦਸ਼ਾਹ ਦਾ ਇਹਨੂੰ ਬਾਜ ਬਣਨਾ ਪਿਆ ਕੋਈ ਕੇ ਚੰਗਾ ਕੰਮ ਕੀਤਾ ਹੋਣਾ ਤਾਂ ਹੀ ਮੇਰੇ ਹੱਥ ਦਾ ਬਾਜ ਬਣਿਆ ਨਹੀਂ ਤਾਂ ਜੜਾ ਖੜਾ ਥੋੜੀ ਬਾਜ ਮੇਰੇ ਹੱਥ ਚ ਆ ਸਕਦਾ ਇਹਦਾ ਕੋਈ ਚੰਗਾ ਕਰਮ ਹੀ ਲੱਗਦਾ ਜਿਹੜਾ ਮੇਰੇ ਹੱਥ ਦਾ ਸ਼ਿੰਗਾਰ ਬਣਿਆ ਹੋਇਆ
ਭੂਤ ਭਵਿੱਖ ਬਾਤ ਤੁਮ ਜਾਣੋ
ਬਾਬਾ ਜੀ ਤੁਸੀਂ ਤਾਂ ਭੂਤ ਭਵਿੱਖ ਦੀ ਬਾਤ ਜਾਣਨ ਵਾਲੇ ਹੋ ਚੰਗੀ ਤਰ੍ਹਾਂ ਜਾਣਦੇ ਹੋ
ਵਰਤਮਾਨ ਪੀ ਰਹੇ ਨਚਾਨੋ
ਤੇ ਵਰਤਮਾਨ ਵੀ ਤੁਹਾਥੋਂ ਛੁਪੀ ਹੋਈ ਨਹੀਂ ਵਰਤਮਾਨ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ
ਕੌਣ ਜਨਮ ਪਾਛਲ ਕਹਿ ਦੀਜੈ
ਬਾਬਾ ਜੀ ਕਿਰਪਾ ਕਰਕੇ ਦੱਸੋ ਵੀ ਇਸ ਬਾਜ ਦਾ ਪਿਛਲਾ ਜਨਮ ਕਿਹੜਾ ਸੀ
ਸੰਸੇ ਇਹੀ ਮਿਟਾਵਨ ਕੀਜੈ
ਮੇਰੇ ਮਨ ਦਾ ਸੰਸਾ ਤੁਸੀਂ ਕਿਰਪਾ ਕਰਕੇ ਮੇਰਾ ਇਹ ਸੰਸਾ ਮਿਟਾ ਦਿਓ ਦੂਰ ਕਰ ਦਿਓ
ਸੁਣ ਸਤ ਗੁਰ ਕੋ ਸੁਤ ਤਿਸ ਬਾਤੀ
ਕਹਿੰਦੇ ਉਸ ਵਕਤ ਬਾਬਾ ਰਾਮ ਰਾਏ ਜੀ ਨੇ ਜਦ ਉਸ ਬਾਜ ਬਾਰੇ ਔਰੰਗਜ਼ੇਬ ਦੀਆਂ ਗੱਲਾਂ ਸੁਣੀਆਂ
ਕਹਿਤ ਜਨਮ ਸਭ ਮੈਂ ਬਖਿਆਤੀ
ਬਾਬਾ ਜੀ ਕਹਿੰਦੇ ਔਰੰਗਜ਼ੇਬ ਦਾ ਜਨਮ ਮੈਂ ਤੈਨੂੰ ਦੱਸ ਸਕਦਾ ਵੀ ਇਹਦਾ ਜਨਮ ਪਿਛਲਾ ਕਿਹੜਾ ਸੀ ਉਹ ਮੈਂ ਤੈਨੂੰ ਦੱਸ ਸਕਦਾ ਹਾਂ ਦੱਸਦਾ ਹਾਂ
ਤੋਹੇ ਪਦਰ ਕੋ ਹੁਤੋ ਦੀਵਾਨ
ਬਾਦਸ਼ਾਹ ਤੇਰਾ ਜਿਹੜਾ ਪਿਤਾ ਸੀ ਨਾ ਸ਼ਾਹਜਹਾਨ ਇਹ ਬਾਜ ਪਿਛਲੇ ਜਨਮ ਚ ਤੇਰੇ ਪਿਤਾ ਦਾ ਦੀਵਾਨ ਸੀ ਹੁਣ ਬਾਬਾ ਰਾਮ ਰਾਏ ਜੀ ਉਸ ਬਾਜ ਦਾ ਪਿਛਲਾ ਜਨਮ ਦੱਸ ਰਹੇ ਨੇ ਕਿ ਇਹ ਬਾਜ ਪਿਛਲੇ ਜਨਮ ਵਿਚ ਤੇਰੇ ਪਿਤਾ ਦਾ ਦੀਵਾਨ ਸੀ
ਸੇਵਾ ਕਰ ਤੋ ਰਹਿਤ ਮਾਨ
ਇਹਨੇ ਤੇਰੇ ਪਿਓ ਬਾਦਸ਼ਾਹ ਸ਼ਾਹਜਹਾਨ ਦੀ ਬੜੀ ਸੇਵਾ ਕੀਤੀ ਹੈ ਇਹਨੇ ਬਹੁਤ ਭਾਰੀ ਸੇਵਾ ਤੇਰੇ ਪਿਓ ਦੀ ਕੀਤੀ ਹੈ
ਇੱਕ ਦਿਵਸ ਇਨ ਮਾਸ ਪਕਾਵਾ
ਇੱਕ ਦਿਨ ਦੀ ਗੱਲ ਹੈ ਕਿ ਇਹਨੇ ਮਾਸ ਰਿਨੇ ਆਪਣੇ ਘਰ ਵਿਚ ਮਾਸ ਤਿਆਰ ਕੀਤਾ
ਦਾਲ ਮਸਾਲੇ ਸਵਾਦ ਬਣਾਵਾ
ਉਹ ਪ੍ਰਕਾਰ ਦੇ ਮਸਾਲੇ ਪਾ ਕੇ ਬੜਾ ਸਵਾਦੀ ਮਾਸ ਤਿਆਰ ਕੀਤਾ
ਅਦਕ ਦਰਬ ਕੋ ਖਰਚਨ ਕੀਨ
ਬਹੁਤ ਪੈਸਾ ਖਰਚ ਕੇ ਬਹੁਤ ਸਾਰੇ ਕੀਮਤੀ ਮਸਾਲੇ ਪਾ ਕੇ ਮਸਾਲਾ ਪਾ ਕੇ ਫੇਰ ਇਹਨੇ ਉਹ ਮਾਸ ਰਿੰਨ ਕੇ ਤਿਆਰ ਕੀਤਾ
ਰੁਚਰ ਦੇਗ ਚਾ ਭਰਨ ਕਰ ਲੀਨ
ਤੇ ਉਸ ਮਾਸ ਦਾ ਦੇਗਾ ਇਹਨੇ ਭਰ ਲਿਆ ਉਸ ਮਾਸ ਦਾ ਦੇਗਾ ਭਰ ਕੇ ਨਾਲ ਲੈ ਲਿਆ
ਕਰਤ ਸੰਕਲਪ ਐਸ ਮਨ ਮਾਓ
ਤੇ ਰਸਤੇ ਵਿਚ ਮਨ ਚ ਸੰਕਲਪ ਕਰਦਾ ਆਪਣੇ ਘਰ ਤੋਂ ਟੁਰ ਪਿਆ ਮਨ ਚ ਸੋਚਦਾ ਆਉਂਦਾ ਸੀ
ਹੋਏ ਸ਼ਰਾਬੀ ਜਿਸ ਛਿਨ ਸ਼ਾਓ
ਕਿ ਬਾਦਸ਼ਾਹ ਜਦੋਂ ਸ਼ਰਾਬ ਪੀ ਕੇ ਸ਼ਰਾਬ ਦੇ ਨਸ਼ੇ ਵਿਚ ਸ਼ਰਾਬੀ ਹੋਵੇਗਾ
ਅਦਕ ਸਵਾਦ ਸੋ ਤਬੇ ਖਵਾਓ
ਇਹ ਮਾਸ ਮੈਂ ਫਿਰ ਬਾਦਸ਼ਾਹ ਨੂੰ ਖਵਾਵਾਂਗਾ ਬੜਾ ਸਵਾਦੀ ਮਾਸ ਹੈ ਬਾਦਸ਼ਾਹ ਜਦੋਂ ਇਹ ਮਾਸ ਖਾਵੇਗਾ
ਪਰ ਪ੍ਰਸੰਨ ਜਾ ਚੋਂ ਸਭ ਪਾਵੋ
ਮੈਂ ਉਹਨੂੰ ਪ੍ਰਸੰਨ ਕਰਕੇ ਜੋ ਮੰਗਾਂਗਾ ਮੈਨੂੰ ਮਿਲ ਜਾਏਗਾ ਜਦੋਂ ਬਾਦਸ਼ਾਹ ਸ਼ਰਾਬੀ ਹੋਵੇਗਾ ਉਹਨੂੰ ਇਹ ਮਾਸ ਖਵਾਵਾਂਗਾ ਇੱਦਾਂ ਦਾ ਸੋਚਦਾ ਆ ਰਿਹਾ ਸੀ ਰਸਤੇ ਚ ਦੀਵਾਨ ਤੇ ਸੋਚਦਾ ਸੀ ਬਾਦਸ਼ਾਹ ਨੂੰ ਮਾਸ ਖਵਾਵਾਂਗਾ ਤੇ ਖਵਾ ਕੇ ਉਹਨੂੰ ਪ੍ਰਸੰਨ ਕਰਕੇ ਜੋ ਮੰਗਾਂਗਾ ਮਿਲੇਗਾ
ਕਰਕੇ ਤਿਆਰੇ ਆਪਣੇ ਕਰਤੇ
ਇਦਾਂ ਇਹਨੇ ਆਪਣੇ ਹੱਥੀਂ ਆਪਣੇ ਘਰੋਂ ਇਹ ਮਾਸ ਤਿਆਰ ਕਰਕੇ ਦੇਗੇ ਵਿਚ ਪਾ ਲਿਆ
ਕਰ ਗਮਨ ਕੀਨ ਜਬ ਕਰਤੇ
ਜਿਸ ਵੇਲੇ ਆਪਣੇ ਘਰ ਤੋਂ ਦੇਗਾ ਲੈ ਕੇ ਚੱਲਿਆ ਮਾਸ ਦਾ ਭਰਿਆ ਹੋਇਆ
ਮਾਰਗ ਮੈਂ ਬਿਸੀਅਰ ਪੱਗ ਡੰਸਾ
ਰਾਤ ਦਾ ਸਮਾਂ ਸੀ ਨਜ਼ਰ ਨਹੀਂ ਆਇਆ ਫਰਮਾਇਆ ਰਸਤੇ ਵਿੱਚ ਆਉਂਦੇ ਆਉਂਦੇ ਨੂੰ ਕਿਤੇ ਸੱਪ ਨੇ ਡੰਗ ਲਿਆ, ਰਸਤੇ ਵਿੱਚ ਪੈਰ ਤੇ ਸੱਪ ਨੇ ਡੰਗ ਮਾਰ ਦਿੱਤਾ।
ਬਿਕ ਬੋ ਚੜੀ ਪ੍ਰਾਨ ਵਿਧਵੰਸਾ,
ਸੱਪ ਬੜਾ ਜ਼ਹਿਰੀਲਾ ਸੀ, ਇਕਦਮ ਸਰੀਰ ਨੂੰ ਜ਼ਹਿਰ ਚੜਿਆ ਤੇ ਇਹਦੇ ਪ੍ਰਾਣ ਘਾਤ ਹੋ ਗਏ, ਪ੍ਰਾਣਾਂ ਦਾ ਨਾਸ ਹੋ ਗਿਆ।
ਪਹੁੰਚੀ ਹੋ ਗਏ ਨਸ਼ਾਊ ਕੇ ਤੀਰ,
ਬਾਦਸ਼ਾਹ ਦੇ ਕੋਲ ਨੀ ਪਹੁੰਚਿਆ ਗਿਆ, ਰਸਤੇ ਵਿੱਚ ਹੀ ਇਹਦੀ ਮੌਤ ਹੋ ਗਈ।
ਰਹਿਓ ਪੰਤ ਮੈਂ ਪਰਿਓ ਸਰੀਰ,
ਇਹਦਾ ਸਰੀਰ ਰਸਤੇ ਵਿੱਚ ਡਿੱਗਾ ਰਹਿ ਗਿਆ, ਕਹਿੰਦੇ ਪ੍ਰਾਣ ਘਾਤ ਹੋ ਗਏ ਸੱਪ ਦੇ ਡੰਗਣ ਕਰਕੇ।
ਸੰਕਲਪ ਮਾਸ ਅਚਾਵਨ ਕੇਰਾ,
ਹੁਣ ਮਰਨ ਸਮੇਂ ਦੇ ਮਨ ਚ ਸੰਕਲਪ ਸੀ ਕਿ ਮੈਂ ਬਾਦਸ਼ਾਹ ਨੂੰ ਮਾਸ ਖਵਾਉਣਾ, ਇਹ ਸੰਕਲਪ ਸੀ, ਕਿਉਂਕਿ ਅੰਤ ਵੇਲੇ ਜਿਹੋ ਜਿਹਾ ਫੁਰਨਾ ਹੁੰਦਾ ਉਹੋ ਜਿਹਾ ਜਨਮ ਪ੍ਰਾਪਤ ਹੁੰਦਾ, ਉਦਾਂ ਦੀ ਜੂਨੀ ਮਿਲਦੀ ਹੈ ਜਿਹੋ ਜਿਹਾ ਵੀ ਫੁਰਨਾ ਹੋਵੇ। ਕਹਿੰਦੇ ਅੰਤ ਵੇਲੇ ਦੇ ਮਨ ਦੇ ਵਿੱਚ ਸੰਕਲਪ ਸੀ ਕਿ ਮੈਂ ਬਾਦਸ਼ਾਹ ਨੂੰ ਮਾਸ ਖਵਾਵਾਂ।
ਰਿਦੇ ਰਿਓ ਬਸ ਤਿਸ ਕੇ ਤਿਸ ਬੇਰਾ,
ਉਹ ਮਨ ਚ ਸੰਕਲਪ ਇਹਦੇ ਹਿਰਦੇ ਵਿੱਚ ਹੀ ਰਿਹਾ, ਹਿਰਦੇ ਵਿੱਚ ਹੀ ਬਣਿਆ ਰਿਹਾ।
ਤਿਸ ਅਨੁਸਾਰ ਜਨਮ ਇਨ ਪਾਇਓ,
ਹੁਣ ਇਹਨੂੰ ਅਗਲਾ ਜਨਮ ਆ ਬਾਜ ਦਾ ਮਿਲਿਆ ਤੇ ਹੁਣ ਇਹ ਬਾਜ ਦੀ ਜੂਨੀ ਪਿਆ, ਕਿਉਂਕਿ ਮਾਸ ਚਿਤਵਿਆ ਤੇ ਬਾਜ ਦਾ ਜਨਮ ਜਿਹੜਾ ਮਾਸਾਹਾਰੀ ਮਾਸ ਹੀ ਖਾਂਦਾ ਹੈ, ਮਾਸ ਦਾ ਫੁਰਨਾ ਹੋਣ ਕਰਕੇ ਕਿ ਮਾਸ ਖਵਾਵਾਂ ਬਾਦਸ਼ਾਹ ਨੂੰ, ਇਹਨੂੰ ਇਹ ਬਾਜ ਦੀ ਜੂਨੀ ਮਿਲੀ ਹੈ, ਇਹ ਬਾਜ ਬਣਿਆ ਹੈ।
ਹੱਥ ਖੱਗ ਆਮ ਇੱਕ ਤੁਮੇ ਖਵਾਇਓ,
ਹੁਣ ਇਹ ਜਾਨਵਰਾਂ ਨੂੰ ਮਾਰ ਮਾਰ ਕੇ ਤੈਨੂੰ ਮਾਸ ਖਵਾ ਰਿਹਾ, ਜਿਹੜਾ ਫੁਰਨਾ ਸੀ ਇਹਦਾ ਪੂਰਾ ਹੋ ਰਿਹਾ। ਇਹਨੇ ਸੋਚਿਆ ਸੀ ਬਾਦਸ਼ਾਹ ਨੂੰ ਮਾਸ ਖਵਾਵਾਂ, ਇਹ ਫੁਰਨਾ ਲੈ ਕੇ ਮਰ ਗਿਆ, ਹੁਣ ਬਾਜ ਬਣ ਕੇ ਮਾਰ ਮਾਰ ਕੇ ਜਾਨਵਰਾਂ ਨੂੰ ਪੰਛੀਆਂ ਨੂੰ ਤੈਨੂੰ ਮਾਸ ਖਵਾ ਰਿਹਾ।
ਜਦ ਲੱਗ ਇਸ ਕੋ ਰਹੇ ਸਰੀਰ,
ਜਦੋਂ ਤੱਕ ਇਹਦਾ ਸਰੀਰ ਰਹੇਗਾ,
ਆਮਿਕ ਆਨਤ ਹੈ ਤੁਮ ਤੀ,
ਉਦੋਂ ਤੱਕ ਇਹ ਤੇਰੇ ਕੋਲ ਮਾਸ ਹੀ ਲਿਆਉਂਦਾ ਰਹੇਗਾ, ਮਾਸ ਲਿਆ ਲਿਆ ਕੇ ਤੈਨੂੰ ਖਵਾਉਂਦਾ ਰਹੇਗਾ।
ਤੋਹੇ ਪਿਤਾ ਕੋ ਹੁਤੋ ਵਜ਼ੀਰ,
ਇਹ ਤੇਰੇ ਪਿਤਾ ਦਾ ਵਜ਼ੀਰ ਸੀ, ਤੇਰੇ ਪਿਤਾ ਪਿਤਾ ਸ਼ਾਹਜਹਾਨ ਦਾ ਦੀਵਾਨ ਸੀ।
ਅਮਕੋ ਨਾਮ ਤਨਾਡ ਗਈ,
ਇਹਦਾ ਨਾਮ ਹੀ ਦੱਸ ਦਿੱਤਾ ਬਾਬਾ ਰਾਮ ਰਾਏ ਜੀ ਨੇ, ਇਹਦਾ ਫਲਾਣਾ ਨਾਮ ਸੀ।
ਬਹੁਤ ਬਰਖ ਕੇ ਬ੍ਰਿਧ ਜੇ ਆਹੈ,
ਜੇ ਤੈਨੂੰ ਇਸ ਗੱਲ ਤੇ ਯਕੀਨ ਨਹੀਂ ਤੇ ਇੱਥੇ ਜਿਹੜੇ ਬਜੁਰਗ ਬੈਠੇ ਨੇ ਤੇਰੀ ਸਭਾ ਵਿਚ, ਜਿਹੜੀ ਬਹੁਤੀ ਉਮਰ ਦੇ ਕਾਜੀ ਪੁਰਾਣੇ ਵਜ਼ੀਰ ਨੇ, ਉਹਨਾਂ ਦੇ ਕੋਲੋਂ ਪੁੱਛ ਲੈ।
ਪੂਜੈ ਇਹ ਤੇ ਮਰਿਓ ਸੋ ਕਹੈ,
ਉਹਨਾਂ ਨੂੰ ਪੁੱਛ ਲੈ, ਉਹ ਜਰੂਰ ਦੱਸਣਗੇ ਕਿ ਤੇਰਾ ਇਹ ਫਲਾਣਾ ਦੀਵਾਨ ਸੱਪ ਦੇ ਡਸਣ ਨਾਲ ਮਰਿਆ ਸੀ ਕਿ ਨਹੀਂ ਸੀ ਮਰਿਆ। ਉਹਨਾਂ ਆਪਣੇ ਪੁਰਾਣੇ ਬੁੱਢੇ ਵਜ਼ੀਰਾਂ ਦੇ ਕੋਲੋਂ ਪੁੱਛ, ਜਿਹੜੇ ਤੇਰੇ ਪਿਓ ਦੇ ਨਾਲ ਰਹਿੰਦੇ ਰਹੇ ਨੇ।
ਸੰਗ ਦੇਗ ਚਾ ਆਮਿਖ ਕੇਰਾ,
ਉਹਨਾਂ ਵਜ਼ੀਰਾਂ ਨੇ ਦੱਸਿਆ, ਕਹਿੰਦੇ ਜੀ ਹਾਂ ਬਿਲਕੁਲ, ਇੱਕ ਵਜ਼ੀਰ ਮਰਿਆ ਸੀ ਸੱਪ ਦੇ ਡਸਣ ਨਾਲ, ਤੇ ਜਦੋਂ ਮਰਿਆ ਸੀ ਉਹਦੇ ਹੱਥ ਦੇ ਵਿੱਚ ਮਾਸ ਦਾ ਦੇਗਚਾ ਵੀ ਸੀ, ਉਹਨੇ ਆਪਣੇ ਹੱਥ ਵਿੱਚ ਮਾਸ ਦਾ ਰਿੰਨਿਆ ਹੋਇਆ ਦੇਗਾ ਫੜਿਆ ਹੋਇਆ ਸੀ।
ਮਰਿਓ ਨਿਸਾ ਮੈਂ ਅਧਿਕ ਅੰਧੇਰਾ,
ਰਾਤ ਦੇ ਹਨੇਰੇ ਵਿੱਚ ਉਹ ਮਰਿਆ ਸੀ, ਇਹ ਗੱਲ ਬਿਲਕੁਲ ਸਪਸ਼ਟ ਤੇ ਸੱਚੀ ਹੈ।
ਤਬ ਨੌ ਰੰਗ ਬੋ ਬ੍ਰਿਧ ਬੁਲਾਏ,
ਔਰੰਗਜ਼ੇਬ ਨੇ ਹੋਰ ਵੀ ਕਈ ਬਜੁਰਗ ਬੁਲਾਏ ਗੱਲ ਪੁੱਛਣ ਵਾਸਤੇ।
ਪੂਜਿਓ ਕਿਮ ਵਜ਼ੀਰ ਮ੍ਰਿਤ ਪਾਏ,
ਇਹਨੇ ਉਹਨਾਂ ਵਜ਼ੀਰਾਂ ਨੂੰ ਸੱਦ ਕੇ ਪੁੱਛਿਆ, ਦੱਸੋ ਜੀ ਫਲਾਣਾ ਵਜ਼ੀਰ ਕਿਵੇਂ ਮਰਿਆ ਸੀ।
ਤਬਈ ਤਿਨੋ ਸੁਨਾਇਸ ਬਾਤ,
ਉਹਨਾਂ ਵਜ਼ੀਰਾਂ ਨੇ ਆ ਕੇ ਸਾਰੀ ਗੱਲ ਸੁਣਾਈ, ਬਾਦਸ਼ਾਹ ਨੂੰ ਸਾਰੀ ਗੱਲ ਦੱਸੀ।
ਇਹ ਤੇ ਮਰਿਓ ਸਬਨ ਬਖਿਆਤ,
ਕਹਿੰਦੇ ਜੀ ਇਹ ਗੱਲ ਬਿਲਕੁਲ ਸਹੀ ਹੈ, ਵਾਕਈ ਸੱਪ ਦੇ ਡਸਣ ਨਾਲ ਉਹ ਮਰਿਆ ਸੀ।
ਸਭ ਕੇ ਮਨ ਪ੍ਰਤੀਤ ਤਬ ਆਈ,
ਕਹਿੰਦੇ ਏਦਾਂ ਸਾਰਿਆਂ ਦੇ ਮਨ ਚ ਪ੍ਰਤੀਤ ਆ ਗਈ, ਭਰੋਸਾ ਬੱਜ ਗਿਆ।
ਬਾਜ ਜਨਮ ਕੋ ਸੱਚ ਬਤਾਈ,
ਕਿ ਬਾਬਾ ਰਾਮ ਰਾਏ ਜੀ ਨੇ ਬਾਜ ਦਾ ਪਿਛਲਾ ਜਨਮ ਬਿਲਕੁਲ ਸੱਚਾ ਦੱਸਿਆ ਹੈ।
ਸਭਾ ਸਮੇਤ ਸ਼ਾਪਿਸਮਾਇਓ, ਕਵੀ ਸੰਤੋਖ ਸਿੰਘ ਪਾਖ ਸੁਣਾਇਓ।
ਸਭਾ ਦੇ ਸਮੇਤ ਬਾਦਸ਼ਾਹ ਬੜਾ ਹੈਰਾਨ ਹੋਇਆ, ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਮੈਂ ਇਹ ਸਾਰੀ ਕਥਾ ਆਪ ਜੀ ਨੂੰ ਸਰਵਣ ਕਰਾਈ ਹੈ, ਹੋਰ ਵੀ ਬਾਬਾ ਰਾਮ ਰਾਏ ਜੀ ਦੀਆਂ ਕੁਝ ਅਜਮਤਾਂ ਕਰਾਮਾਤਾਂ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।